कथी कथे कथ देखो मैं अकथ न कथ न जाई जो तुद पावे सोई आखां तिल तेरी वड्याई तुद आ गए अरदास हमारी जियो पिंड सब तेरा कौन नानक सब तेरी वड्याई कौन नानक सब तेरी वड्याई कोई ना न जाने मेरा आसरा तेरे चरण कमल का आसरा सनु चरण कमल का परम सत्कार योग गुरु रूप साध संग जी वाहिगुरु जी का खालसा वाहिगुरु जी की फतेह। सतगुरां दी अपार कृपा दा सदका जो सुभागा समा प्राप्त होए आप सर्वत माई भाई इस अमोलक समय तो लाहा लैण वास्ते श्री गुरु ग्रंथ साहिब महाराज दे चरणां विच पुजे हों। गुरमुख प्यारियां तो गुरु दी बाणी गुरु दा जस गुरु दी गल तुसी सरवण करके आनंद माणे। जिन्ना समा होर सतगुरु बख्शदे ने सरबत संगत ने ख्याल रखना है ध्यान रखना है। जदों जिमींदार खेत बीजदा है इको एक ध्यान हुंदा है कि कोई दाणा उगण तो ना रह जावे। कला कला दाणा जम पवे। इत्थे भी गुरमुख प्यारिओ तन रूपी खेत है मन रूपी किसान है ते नाम रूपी बीज है। इत्थे ध्यान रखना है कि इत्थे बैठिआं दा कोई सुआस बिरथा ना चलिया जावे। अखे आखो सत वो लाइन विच कोई दाणा ना जमे वो लाइन बड़ी बुरी लगदी है ते वो घाटे दा कारण हुंदी है। झाड़ भी घट जांदा है। एक एक सुआस गुरु दे चरणा विच सफल हो जा। सतगुरां दी बाणी ने जीव नू इको एक आसरा के है वह है गुरु दे चरण। ते चरणा नू महाराज ने तरजीह दिती है कमल फुल नाल। चरण कमल कमल जिहड़ा टोभिआं विच खिड़दा फुल। सतगुरां दे जो चरण हन उन्हां नू कमल नाल क्यों तुलना दिती है। कमल फुल पानी विचों पैदा हुंदा पानी विचे खड़दा। पंकज फाथे पंक महामद गुंफिया ओदा जन्म पंकज कहिए कमल ओदा जन्म है जेड़ा पंक कहिए चिकड़ जो टोबे दे हेठ गंद चिकड़ हुंदा ना ओदे विचों कमल फुल जन्म लंदा। ते गल गल पानी विच खड़दे पर ओदे विच गुण है कि जेड़ा ओदा सिर है ना भावें 15 दिन दी झड़ी लगी रवे अपने पत्ते ते पानी नहीं खड़न दंदा। जे तुसी स्प्रे पंप लेके भी ओदियां पत्तियां ते पानी छिड़को ना वो बिल्कुल सुकियां रखूगा पत्तियां नू बिल्कुल पानी तो निर्लेप। खड़ा है पानी विच ते पानी तो निर्लेप है। साडे सतगुरां दे चरण रहे इस जग विच पर जग तो निर्लेप रहे। अज के आखो सतगुरु ओ रहे पदार्थ विच रहे ग्रिस्त विच रहे माया विच पर उस कमल वांग निर्लेप रहे जल तो। उन्हां चरणां कमलां दा आसरा इको एक आसरा है जीव नू। श्री गुरु गोबिंद सिंह महाराज जी दे ओ दिन लंघ रहे ने जेड़े दुनिया दे इतिहास विच नवेकले दिन ने। ये जेड़े दिन बीत रहे ने ना पोदे तुहाडे शायद याद होवे किसे पुराने प्रेमियां दे एक परमानंद झांसी होए ने ब्राह्मण पंडित। ओ झांसी दे रहण वाले सी ते सत्कार योग पंडित जवाहर लाल नहरू जी नाल उन्होंने अमरीका विच ला कीती सी वकालत पास कीती सी। पंडित जवाहर लाल नहरू जी दे क्लास फैलो सी ओ पंडित परमानंद झांसी। ओ भी तुसी अगे हो जो रास्ता बंद कर दो इत्थे लंघण ना दया करो संगत नू अपना फिर संपर्क टुटदा है जिन्हें मत्था टेकना पिछे जाके बैठे। ओ परमानंद झांसी एडे विद्वान सी गुरमुखो 14 जबाना विचों लैक्चर कर सकदा सी। एडा वर्ल्ड दा विद्वान सी ਤੇ ਉਹ ਸਾਰੀ ਜ਼ਿੰਦਗੀ ਉਹਦਾ ਮਰਜ਼ੀ ਸੀ। ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਰਿਹਾ ਉਹ ਪੰਡਿਤ ਪਰਮਾਨੰਦ ਝਾਂਸੀ, ਬੜੀਆਂ ਬੜੀਆਂ ਕਾਨਫਰੰਸਾਂ ਵਿੱਚ ਉਹ ਬੋਲਦਾ ਰਿਹਾ। ਇੱਕ ਸਾਲ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਹੋਲੇ ਮਹੱਲੇ ਤੇ ਬੋਲਿਆ ਤੇ ਸੰਗਤ ਨੂੰ ਉਹਨੇ ਇੱਕ ਸਵਾਲ ਕੀਤਾ ਬੋਲਣ ਤੋਂ ਪਹਿਲਾਂ, ਕਹਿੰਦਾ ਸਾਧ ਸੰਗਤ ਜੀ ਮੈਂ ਲੈਕਚਰ ਫੇਰ ਸ਼ੁਰੂ ਕਰੂੰ, ਪਹਿਲਾਂ ਮੇਰੇ ਸਵਾਲ ਦਾ ਜਵਾਬ ਦਓ ਵੀ ਜੇ ਆਕਾਸ਼ ਵਿੱਚੋਂ ਸੂਰਜ ਕੱਢ ਲਿਆ ਜਾਵੇ ਤੇ ਉੱਥੇ ਬਾਕੀ ਕੀ ਰਹਿੰਦਾ? ਜਦੋਂ ਸੂਰਜ ਨਹੀਂ ਹੁੰਦਾ ਫਿਰ ਬਾਕੀ ਤਾਂ ਤਾਰੇ ਹੀ ਹੁੰਦੇ, ਤੁਹਾਨੂੰ ਪਤਾ ਹੀ ਹੈ, ਤਾਰੇ ਹੀ ਹੁੰਦੇ ਨਾ ਬਾਕੀ। ਚੰਦਰਮਾ ਤਾਂ, ਚੰਦਰਮਾ ਦੇਵਤਾ ਤਾਂ 15 ਦਿਨ ਉਹੀ ਨਹੀਂ ਦਰਸ਼ਨ ਦਿੰਦਾ, ਅਜਿਹੇ ਸਤਨਾਮ ਉਹ ਤਾਂ ਕਦੇ ਆ ਗਏ ਕਦੇ ਚਲੇ ਗਏ। ਤਾਰੇ ਤੇ ਸੂਰਜ ਨਿਤਕਰਮੀ ਹਨ। ਉਹ ਕਹਿੰਦਾ ਜੇ ਸੂਰਜ ਕੱਢ ਲਿਆ ਜਾਵੇ ਤੇ ਬਾਕੀ ਤਾਰੇ ਹੈ, ਦੇਖੋ ਇੱਕ ਐਜੂਕੇਟਡ ਵਰਲਡ ਦੇ ਲਰਨਡ ਬ੍ਰਾਹਮਣ ਦੀ ਇਹ ਵਿਚਾਰ ਹੈ। ਉਹ ਸਾਰਿਆਂ ਨੇ ਕਹਿਤਾ ਜੀ ਸੂਰਜ ਕੱਢ ਲਓ ਤੇ ਤਾਰੇ ਰਹਿ ਜਾਣਗੇ, ਤੇ ਪਰਮਾਨੰਦ ਝਾਂਸੀ ਜੀ ਕਹਿੰਦੇ ਲੋਕੋ ਜੇ ਦੁਨੀਆਂ ਦੇ ਇਤਿਹਾਸ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਕੱਢ ਲਿਆ ਜਾਵੇ ਬਾਕੀ ਵੀ ਤਾਰੇ ਹੀ ਹੈ। ਬਾਕੀ ਵੀ ਕਹਿੰਦਾ ਫਿਰ ਤਾਰੇ ਨੇ। ਦੇਖੋ ਕਿਤਨਾ ਉੱਚਾ ਆਦਰਸ਼ ਉਹਦਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਬਿਰਾਜਮਾਨ ਹੈ। ਤੁਹਾਨੂੰ ਭੁਲੇਖਾ ਪੈ ਜਾਂਦਾ ਕਿ ਅਨੰਦਪੁਰ ਸਾਹਿਬ ਹੁਣ ਬਹੁਤ ਘੱਟ ਹੁੰਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਘੱਟ ਹੁੰਦਾ। ਇੰਨਾ ਇਕੱਠ ਹਰ ਰੋਜ਼ ਅਨੰਦਪੁਰ ਸਾਹਿਬ ਹੁੰਦਾ ਸੀ ਕਿ 14 ਜਗ੍ਹਾ ਲੰਗਰ ਪੱਕਦਾ ਸੀ ਤਾਂ ਸੰਗਤ ਦਾ ਲੰਗਰ ਪੂਰਾ ਹੁੰਦਾ ਸੀ। ਇਤਿਹਾਸ ਪੜ੍ਹੋ, 14 ਲੰਗਰ ਚੱਲਦੇ ਸੀ ਤਾਂ ਰੋਜ਼ ਦੀ ਸੰਗਤ ਦਾ ਪ੍ਰਸ਼ਾਦਾ ਪੂਰਾ ਹੁੰਦਾ ਸੀ। ਹਿਸਾਬ ਲਾ ਲਓ ਕਿੰਨੀ ਕੁ ਸੰਗਤ ਜਾਂਦੀ ਹੋਊ ਰੋਜ਼, ਤੇ ਲੰਗਰ ਵਾਲੇ ਵੀ ਆਪਣੇ ਵਰਗੇ, ਮੇਰੇ ਵਰਗੇ ਤਾਂ ਹੋਣੇ ਨਹੀਂ। ਇੱਥੇ ਤਾਂ 2 ਘੰਟੇ ਦਾਲ ਵਰਤਾ ਲਓ ਤੇ ਜਵਾਨ ਦੀ ਢੂਹੀ ਚ ਪੇਨ ਹੋਣ ਲੱਗ ਜਾਂਦਾ, ਅੱਜ ਖੇ ਆਖੋ ਸਤਨਾਮ, ਬਾਹਾਂ ਥੱਕ ਜਾਣੀਆਂ, ਮੇਰੀਆਂ ਧੀਆਂ ਬੈਠੀਆਂ 5 ਕਿਲੋ ਆਟਾ ਪਕਾ ਲੈਣ, ਉੱਲਾਂ ਉੱਠਿਆਉਣੀਆਂ, ਅੱਜ ਖੇ ਆਖੋ ਸਤਨਾਮ, ਸਰੀਰ ਰਿਹਾ ਹੀ ਨਹੀਂ ਕੱਖ, ਬਸ ਕਾਗਜ਼ੀ ਭਲਵਾਨ ਹੈ ਆਪਾਂ ਹੁਣ। ਹੈ ਜਿਹੜੇ ਪੁਰਾਣੇ ਬੁੜੇ ਆ ਹੁਣ ਵੀ ਬੀਬੀ ਕੋ ਤੋਰ ਲੋ, ਹੈ ਜਿਹੜੇ ਤੁਹਾਡੇ ਮੁੰਡੇ ਜੰਮੇ ਆ ਹੁਣ ਜਵਾਨ, ਜੇ ਇਹਨਾਂ ਨੂੰ ਕਹਿ ਦੋ ਨਾ ਵੀ ਖੂਹ ਪਰ ਭਈਏ ਜੀਰੀ ਵੱਢ ਦੇ, ਚਾਹ ਦਿਓ, ਇਹ ਚਾਹ ਨਹੀਂ ਦੇਖਦੇ ਵੀ ਤੱਤੀ ਹੈ ਕਿ ਠੰਡੀ ਹੈ, ਪਹਿਲਾਂ ਦੇਖਣਗੇ ਸਕੂਟਰ ਚ ਤੇਲ ਹੈਗਾ ਕਿ ਨਹੀਂ। ਵੇਖੋ ਖੂਹ ਤੱਕ ਵੀ ਜਾ ਨਹੀਂ ਸਕਦੇ, ਕਮਾਈ ਕੀ ਕਰਨਗੇ? ਬੇਨਤੀ ਧਿਆਨ ਨਾਲ ਸੁਣ ਲਿਓ, ਹੁਣ ਸਾਡੇ ਸਰੀਰ ਪ੍ਰਾਇਣ ਅਵਸਥਾ ਵਿੱਚ ਹੋ ਗਏ, ਅਸੀਂ ਗੁਲਾਮ ਹੋ ਗਏ ਮਸ਼ੀਨਰੀ ਦੇ, ਗੁਲਾਮ ਹੈ ਆਪਾਂ, ਹੁਣ ਹੱਥੀ ਕੰਮ ਕੋ ਕਰ ਨਹੀਂ ਸਕਦੇ। ਇਹ ਗੁਲਾਮੀ ਦਾ ਜੀਵਨ ਹੈ, ਜੋ ਆਪਣੇ ਸਰੀਰ ਵਿੱਚ ਕੋਈ ਸ਼ਕਤੀ ਨਾ ਰਹਿਣੀ, ਇਹਨੂੰ ਪ੍ਰਾਇਣ ਅਵਸਥਾ ਲਿਖੀ ਹੈ। ਜਿਹੜੇ ਬੁੱਢਿਆਂ ਦਾ ਅਵਸਥਾ ਹੁੰਦਾ ਸੀ ਹੁਣ ਜਵਾਨਾਂ ਦੀ ਹੈ। ਤੁਸੀਂ ਗੁਰਦੁਆਰੇ ਮੰਦਰਾਂ ਵਿੱਚ ਵੇਖ ਲਿਓ, ਇੱਥੇ ਤਾਂ ਕੁਦਰਤੀ ਕੰਧ ਨਹੀਂ ਨਾ ਹੈ ਪਿਛਲੇ ਪਾਸੇ, ਜਿੰਨੇ ਬੁੜੇ ਬਜ਼ੁਰਗ ਹੋਣਗੇ ਮੂਹਰੇ ਬੈਠੇ ਹੋਣਗੇ, ਜਿੰਨੇ ਜਵਾਨ ਕੁੜੀਆਂ ਮੁੰਡੇ ਹੋਣਗੇ ਪਿੱਛੇ ਢਾਸਣਾ ਲਾ ਕੇ ਬੈਠਣਗੇ ਕੰਧ ਨਾਲ, ਢਾਸਣੇ ਮੈਨੂੰ ਤਾਂ ਹੁਣ ਨਹੀਂ ਬੈਠ ਹੁੰਦਾ। 14 ਲੰਗਰ ਪੱਕਦੇ ਸੀ ਤਾਂ ਸੰਗਤ ਦਾ ਲੰਗਰ ਪੂਰਾ ਹੁੰਦਾ ਸੀ। ਦੂਜੀ ਬੇਨਤੀ ਕਿ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦੇ ਇੰਨਾ ਸਿੱਖਾਂ ਦਾ ਇਕੱਠ ਨਹੀਂ ਸੀ ਹੁੰਦਾ ਜਿੰਨੇ ਹਿੰਦੂ ਵੀਰ ਜਾਂਦੇ ਸੀ। ਇਤਿਹਾਸ ਨੂੰ ਉਦੋਂ ਨਾ ਪੜਿਆ ਕਰੋ, ਇਹ ਟ੍ਰੈਗਟ ਰੂਟ ਜਿਹੜੇ ਛਾਪਤੇ ਸੀ ਇਹਨਾਂ ਤੋਂ ਬਚਿਆ ਕਰੋ, ਬੜੀਆਂ ਮਨਮਾਦੀਆਂ ਗੱਲਾਂ ਇਹਨਾਂ ਵਿੱਚ ਲਿਖੀਆਂ ਹੋਈਆਂ। ਇੰਨੇ ਸਿੱਖ ਨਹੀਂ ਸੀ ਜਾਂਦੇ ਜਿੰਨੇ ਨਿੱਤ ਉੱਥੇ ਬ੍ਰਾਹਮਣ ਜਾਂਦੇ ਸੀ ਅਨੰਦਪੁਰ ਸਾਹਿਬ ਮੱਥਾ ਟੇਕਣ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕੋ ਇੱਕ ਧਰਤੀ ਤੇ ਅਨੰਦਪੁਰ ਸਾਹਿਬ ਹੈ ਜਿਹਨੇ ਸਾਡੀ ਬਾਂਹ ਫੜੀ ਹੈ। ਪਤਾ ਤਾਂ ਹੁਣ ਵੀ ਹੈ ਪਰ ਹੁਣ ਥੋੜੇ ਜਿਹੇ ਅਸੀਂ ਮੁਨਕਰ ਹੁੰਦੇ ਜਾਂਦੇ। ਕੋਈ ਧਰਤੀ ਸੀ ਜਿਹਨੇ ਬਾਂਹ ਫੜੀ, ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ, ਤੇ ਇੱਕ ਬ੍ਰਾਹਮਣ ਨਿਕਲਿਆ। ਮੈਨੂੰ ਜਿਸ ਤਰ੍ਹਾਂ ਇੱਥੇ ਇਕੱਠ ਹੈ ਨਾ, ਬਹੁਤ ਵੱਡੇ ਵੱਡੇ ਬ੍ਰਾਹਮਣਾਂ ਦੇ ਇਕੱਠਾਂ ਵਿੱਚ ਜਾਣ ਦਾ ਸਮਾਂ ਵੀ ਮਿਲਦਾ, ਮੈਨੂੰ ਬੁਲਾਉਂਦੇ ਨੇ। ਔਰ ਉੱਥੇ ਵੀ ਜਾਣ ਦਾ ਸਮਾਂ ਮਿਲਦਾ, ਸੰਤ ਮਹਾਰਾਜ ਬੈਠੇ ਨੇ ਜਿੱਥੇ ਸ਼ੰਕਰ ਆਚਾਰੀਆ ਵਰਗੇ ਵਿਦਵਾਨ ਬੈਠੇ ਹੁੰਦੇ ਨੇ, ਉੱਥੇ ਵੀ ਦਾਸ ਨੂੰ ਸਮਾਂ ਹਿੰਦੂ ਸਮਾਜ ਵਾਲੇ ਦਿੰਦੇ ਨੇ। ਉਹ ਐਡੇ ਵੱਡੇ ਵਿਦਵਾਨਾਂ ਚ ਕੁਛ ਪਤਾ ਲੱਗਦਾ ਵੀ ਚੌਲ ਕੱਚਾ ਕਿ ਪੱਕਾ ਹੈ, ਅੱਜ ਖੇ ਹਖੋ ਸਾਧ। ਇੱਥੇ ਤਾਂ ਕੀ ਪਤਾ ਹੈ, ਬਸ ਇੱਥੇ ਤਾਂ ਡੇਢ ਘੰਟੇ ਦਾ ਦੀਵਾਨ ਤੇ 24 ਧਾਰਨਾ, 26 ਧਾਰਨਾ ਡੇਢ ਘੰਟੇ ਚ ਪੜ੍ਹ ਦੇਣੀ ਹੈ। ਇਹ ਜਿਹੜੇ ਸ਼ਮਿਆਨਾ ਲਾਉਣੇ ਆ ਥੋੜਾ ਜਿਹਾ ਉੱਚਾ ਲਾਉਣੇ ਜਾਣ ਕੇ ਹੀ, ਕਾਹਤੇ ਨਹੀਂ ਤਾਂ ਚਿਮਟੇ ਵਾਲੇ ਪਾੜ ਦੇਣ, ਅੱਜ ਖੇ ਆਖੋ ਸਤਨਾਮ, ਚਿਮਟੇ ਚੱਕੇ ਹੀ ਰਹਿਣੇ ਉੱਤੇ, ਬਸ ਉੱਚੇ ਚੜ੍ਹਨੀ ਤਾਂ ਹੀ ਲਾਉਣੇ ਆ ਵੀ ਇਹਨਾਂ ਦੇ ਚਿਮਟੇ ਖਾ ਜਾਣੇ ਉੱਪਰ, ਪੱਲੇ ਕੱਖ ਵੀ ਨਹੀਂ ਪੈਣਾ। ਉਹ ਹਾਲ ਹੋਇਆ ਵਾ ਗੁਰਮੁਖੋ, ਅੰਮ੍ਰਿਤਸਰ ਕਰਾਇਆ ਕੀਰਤਨ ਦਰਬਾਰ, ਬੜੇ ਰਾਗੀ ਬੁਲਾਏ, ਕੋਈ ਭੈਰੋਂ ਗਾਵੇ, ਕੋਈ ਗੌੜੀ ਗਾਵੇ, ਕੋਈ ਮੀਆਂ ਕੀ ਮਲਹਾਰ ਗਾਵੇ, ਕੋਈ ਟੋਡੀ, ਕੋਈ ਬਲਾਵਲ, ਸਾਰਾ ਦਿਨ ਸਾਰੇ ਗਮ ਪਾਧਾਨੀਸਾ, ਸਾਰੇ ਗਮ ਪਾਧਾਨੀਸਾ ਹੋਈ ਗਈ ਤੇ ਇੱਕ ਬੈਠਾ ਸੀ ਵਿੱਚ ਬੋਲਾ। ਉਹ ਜਦ ਭੋਗ ਪਿਆ ਉਹ ਬੋਲੇ ਨੂੰ ਕਹਿੰਦੇ, ਉਹ ਬੋਲਿਆ ਤੂੰ ਇੱਥੇ ਕੀ ਕਰਨ ਆਇਆ ਸੀ, ਤੈਨੂੰ ਕੋਈ ਪਤਾ ਲੱਗਿਆ? ਉਹ ਕਹਿੰਦਾ ਵੀ ਪਤਾ ਤਾਂ ਨਹੀਂ, ਮੈਨੂੰ ਕੱਖ ਵੀ ਲੱਗਿਆ, ਪਰ ਜਿੰਨੇ ਆਏ ਕਹਿੰਦਾ ਮੂੰਹ ਬਹੁਤ ਅੱਡਦੇ ਤੇ ਪਤਾ, ਕਹਿੰਦਾ ਮੈਨੂੰ ਕੱਖ ਨਹੀਂ ਲੱਗਿਆ ਪਰ ਆਉਣ ਵਾਲਿਆਂ ਨੇ ਮੂੰਹ ਬਹੁਤ ਅੱਡਿਆ। ਭਾਈ ਗੁਰਦਾਸ ਜੀ ਨੂੰ ਇਹ ਗੱਲ ਪੱਕੀ ਬਾਣੀ ਵਿੱਚ ਲਿਖਣੀ ਪੈ ਗਈ, ਕੋਈ ਮੈਂ ਹਾਸੀ ਦੀ ਗੱਲ ਨਹੀਂ ਸੁਣਾ ਰਿਹਾ। ਭਾਈ ਗੁਰਦਾਸ ਜੀ ਕਹਿੰਦੇ ਬੋਲੇ ਅੱਗੇ ਗਾਵਣਾ ਭੈਰੋ ਤੇ ਗੌੜੀ। ਉਹ ਹਾਲ ਹੁਣ ਤੁਹਾਡਾ ਤੇ ਸਾੜਾ ਹੈ, ਬੋਲੇ ਅੱਗੇ ਭੈਰੋਂ ਗਾਈ ਜਾਓ, ਗੌੜੀ ਗਾਈ ਜਾਓ, ਕੀ ਪਤਾ ਉਹਨਾਂ ਦੇ ਮੂੰਹ ਅੱਡਦੇ ਹੀ ਦੇਖਣੇ। ਅੱਜ ਵੀ ਸੰਗਤ ਚਿਮਟੇ ਖੜਕਦੇ ਹੀ ਦੇਖਦੀ ਹੈ, ਅੱਜ ਕੇ ਆਖੋ ਸਤਨਾਮ। ਕੋਈ ਇਤਿਹਾਸ ਗੁਰਬਾਣੀ ਦੀ ਤੁਕ, ਬਾਣੀ ਦਾ ਅੱਖਰ ਲਾਕਰਨਾ, ਉੱਥੇ ਤੱਕ ਤਾਂ ਆਪਾਂ ਨੇ ਜਾਣੇ ਨੀ। ਆਨੰਦਪੁਰ ਸਾਹਿਬ ਜਿਹੜੇ ਬ੍ਰਾਹਮਣ ਜਾਂਦੇ ਸੀ ਉਹ ਸਮਝਦੇ ਸੀ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਾਹ ਰਗ ਆਪਣੀਆਂ ਨਾੜਾਂ ਦਾ ਵੱਟ ਕੇ ਸਾਡੇ ਜਨੇਊ ਪਾਇਆ, ਕਿਉਂਕਿ ਤਾਗਿਆਂ ਦੇ ਜਨੇਊ ਤਾਂ ਉਹਨੇ ਤੋੜ ਦਿੱਤੇ ਸੀ। ਗੁਰੂ ਤੇਗ ਬਹਾਦਰ ਜੀ ਨੇ ਕਹਿ ਦਿੱਤਾ ਸੀ ਔਰੰਗਜ਼ੇਬ ਨੂੰ, ਹੋ ਰੰਗਿਆ ਇਹ ਤੂੰ ਤਾਗੇ ਦੇ ਵੱਟੇ ਜਨੇਊ ਤੋੜ ਦਿੱਤੇ, ਮੈਂ ਹੁਣ ਹਿੰਦੂ ਜਨਤਾ ਦੇ ਆਪਣੀਆਂ ਨਾੜਾਂ ਦਾ ਜਨੇਊ ਪਾਉਣ ਲੱਗੇ ਆ ਜੋ ਤੈਥੋਂ ਟੁੱਟੂਗਾ। ਤੂੰ ਲੱਗਿਆ ਹੋਇਆ ਤਿਲਕ ਕੇਸਰ ਤੇ ਹਲਦੀ ਦਾ ਮਿਟਾ ਸਕਦੇ, ਪਰ ਮੇਰੇ ਖੂਨ ਦਾ ਲੱਗਿਆ ਹੋਇਆ ਤਿਲਕ ਬਾਹਮਣ ਦੇ ਮੱਥੇ ਤੋਂ ਕਦੇ ਮਿਟੂਗਾ ਨਹੀਂ। ਜਕਾਰੇ ਆਇਓ ਵੀ ਟਾਈਮ ਦਾ ਵੀ ਖਿਆਲ ਕਰਿਆ ਕਰੋ, ਲੰਬੀ ਫਾਂਟ ਨਾ ਵਗੜਿਆ ਕਰੋ, ਅੱਗੇ ਹੀ ਲੇਟ ਹੈ। ਮੈਨੂੰ ਸੰਗਤ ਨੇ ਘੇਰ ਲਿਆ, ਸੰਗਤ ਆ ਗਈ ਡੱਬ ਵਾਲੀ, ਵੇਖ ਲਓ ਕਿੱਥੇ ਆ ਬਠਿੰਡੇ ਤੋਂ ਵੀ ਪਰੇ, ਨਾ ਉਹਨਾਂ ਨੂੰ ਛੱਡਣ ਜੋਗੇ ਤੇ ਨਾ ਤੁਹਾਡੇ ਕੋਲ ਆਉਣ ਜੋਗੇ। ਜੇ ਨਾ ਬੈਠਦੇ ਫਿਰ ਊਂ ਚਰਚਾ ਹੋਣੀ ਸੀ, ਸੋ ਥੋੜਾ ਜਿਹਾ ਅੱਜ ਸੰਕੋਚ ਤੋਂ ਕੰਮ ਲੈ ਲਓ ਜਕਾਰਿਆਂ ਤੋਂ, ਗੱਜ ਕੇ ਆਖੋ ਸਤਨਾਮ ਸ਼੍ਰੀ। ਸਤਿਗੁਰ ਗੁਰੂ ਤੇਗ ਬਹਾਦਰ ਜੀ ਦੀ ਉਸ ਕੁਰਬਾਨੀ ਦਾ ਤੁਹਾਨੂੰ ਪਤਾ ਹੈ ਕਿਹਨੇ ਕੀਮਤ ਪਾਈ ਹਿੰਦੂ ਜਨਤਾ ਵਿੱਚੋਂ? ਸ੍ਰੀ ਅਮਰਨਾਥ ਦਾ ਜਿਹੜਾ ਕਸ਼ਮੀਰ ਵਿੱਚ ਮੰਦਰ ਹੈ ਨਾ, ਉਸ ਮੰਦਰ ਦਾ ਨਾਂ ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਪਰ ਉਸ ਮੰਦਰ ਦੀ ਜਿਹੜੀ ਪਦਵੀ ਹੈ ਨਾ, ਉਹ ਹਿੰਦੂ ਧਰਮ ਵਿੱਚ ਇਤਨੀ ਵੱਡੀ ਪਦਵੀ ਹੈ ਜਿਤਨੀ ਸਿੱਖ ਧਰਮ ਵਿੱਚ ਹਰਿਮੰਦਰ ਸਾਹਿਬ ਦੀ ਪਦਵੀ ਹੈ। ਅਮਰਨਾਥ ਦਾ ਉਹ ਮੰਦਰ ਹੈ, ਤੇ ਜਿਹੜਾ ਅਮਰਨਾਥ ਦਾ ਹੈੱਡ ਪ੍ਰੀਸਟ ਵੱਡਾ ਪੁਜਾਰੀ ਹੋਵੇਗਾ ਨਾ, ਉਹ ਹਿੰਦੂ ਧਰਮ ਵਿੱਚ ਉਨਾ ਮਾਣ ਰੱਖਦਾ ਹੈ ਜਿੰਨਾ ਸਿੱਖ ਧਰਮ ਵਿੱਚ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਰੱਖਦਾ। ਐਡੀ ਵੱਡੀ ਪਦਵੀ ਹੈ ਉਸ ਮੰਦਰ ਦੀ, ਮੁਸਲਮਾਨਾਂ ਵਾਸਤੇ ਸਭ ਤੋਂ ਵੱਡਾ ਅਸਥਾਨ ਹੈ ਮੱਕਾ, ਜੋ ਅਸਲ ਸ਼ਬਦ ਹੈ ਮਕਾਂ। ਤੇ ਗੁਰਮੁਖ ਪਿਆਰਿਓ, ਈਸਾਈ ਧਰਮ ਵਾਸਤੇ ਸਭ ਤੋਂ ਪਾਕ ਪਵਿੱਤਰ ਜਗ੍ਹਾ ਯਰੂਸ਼ਲਮ, ਜਿੱਥੇ ਈਸਾ ਮਸੀਹ ਨੂੰ ਫਾਂਸੀ ਦਿੱਤਾ ਗਿਆ। ਬੁੱਧ ਧਰਮ ਵਾਸਤੇ ਸਭ ਤੋਂ ਪਾਕ ਪਵਿੱਤਰ ਜਗ੍ਹਾ ਹੈ ਗਯਾ, ਜਿਸ ਬੋਰਡ ਹੇਠ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਸਿੱਖ ਧਰਮ ਵਾਸਤੇ ਮਹਾਨ ਪਵਿੱਤਰ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਤੇ ਹਿੰਦੂ ਧਰਮ ਵਾਸਤੇ ਮਹਾਨ ਪਵਿੱਤਰ ਸਥਾਨ ਹੈ ਸ੍ਰੀ ਅਮਰਨਾਥ ਜੀ ਦਾ ਮੰਦਿਰ। ਉੱਥੇ ਦਾ ਜਿਹੜਾ ਪੁਜਾਰੀ ਸੀ ਨਾ, ਉਸ ਪੁਜਾਰੀ ਦਾ ਨਾਮ ਸੀ ਪੰਡਿਤ ਕਿਰਪਾ ਰਾਮ, ਜਿਹੜਾ 500 ਦਾ ਜਥਾ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਬੇਨਤੀ ਕੀਤੀ, ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹ। ਉਹ ਬੇਨਤੀ ਪ੍ਰਵਾਨ ਹੋਈ, ਉਧਰ ਮੈਂ ਤੁਹਾਨੂੰ ਨਹੀਂ ਲਿਜਾਣਾ। ਸਤਿਗੁਰ ਗੁਰੂ ਤੇਗ ਬਹਾਦਰ ਜੀ ਤੇ ਕਿੰਨਾ ਭਰੋਸਾ ਸੀ ਬ੍ਰਾਹਮਣਾਂ ਨੂੰ ਕਿ ਉਹਨਾਂ ਦਾ ਇੱਕ ਵਚਨ ਮੰਨ ਲਿਆ ਕਿ ਮੈਨੂੰ ਮੁਸਲਮਾਨ ਬਣਾ ਲਵੇ ਤੇ ਤੁਸੀਂ ਜਾ ਕੇ ਕਹਿ ਦਿਓ ਅਸੀਂ ਆਪੇ ਬਣ ਜਾਵਾਂਗੇ, ਕੋਈ ਛੋਟੀ ਗੱਲ ਨਹੀਂ ਸੀ। ਉਹਨਾਂ ਬ੍ਰਾਹਮਣਾਂ ਨੇ ਕਿੰਨਾ ਕੌਨਫੀਡੈਂਸ ਮਹਾਰਾਜ ਉੱਤੇ ਰੱਖਿਆ ਕਿ ਜੇ ਤੁਸੀਂ ਬਣ ਗਏ ਅਸੀਂ ਆਪੇ ਬਣ ਜਾਵਾਂਗੇ, ਕੋਈ ਭਰੋਸਾ ਸੀ ਨਾ ਗੁਰੂ ਦੇ ਉੱਤੇ। ਤੇ ਤੁਹਾਨੂੰ ਪਤਾ ਸ਼ਹੀਦੀ ਹੋਈ, ਹਿੰਦੂ ਧਰਮ ਰੱਖਿਆ, ਸੀਸ ਦੀਆ ਪਰ ਸੀ ਨਾ ਉਚਰੀ। ਜਦ ਹਿੰਦੂ ਧਰਮ ਦੀ ਰੱਖਿਆ ਹੋ ਗਈ, ਉਹ ਜਿਹੜਾ ਪੰਡਿਤ ਕਿਰਪਾ ਰਾਮ ਸੀ ਨਾ ਐਡੀ ਵੱਡੀ ਪੋਸਟ ਤੇ ਅਮਰਨਾਥ ਦਾ ਵੱਡਾ ਪੁਜਾਰੀ, ਉਹਨੇ ਫਿਰ ਅਮਰਨਾਥ ਦੀ ਕਮੇਟੀ ਨੂੰ ਅਸਤੀਫਾ ਦਿੱਤਾ ਉਸ ਪੁਜਾਰੀ ਨੇ, ਤੇ ਅਸਤੀਫਾ ਦੇ ਕੇ ਉਹ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪੁੱਜਿਆ। ਉਹ ਜਿਹੜਾ 500 ਬ੍ਰਾਹਮਣਾਂ ਨੂੰ ਲੈ ਕੇ ਗਿਆ ਸੀ ਕਿਰਪਾ ਰਾਮ। ਦੇਖੋ, ਕਰੀ ਖੋ ਨਹੀਂ ਬਣਨਾ ਚਾਹੀਦਾ, ਕਿਰਤ ਕਰ ਨਹੀਂ ਬਣਨਾ ਚਾਹੀਦਾ। ਮੈਂ ਬੜੇ ਬੜੇ ਹਿੰਦੂ ਸਮਾਜ ਵਿੱਚ ਇਹ ਬੇਨਤੀ ਕੀਤੀ ਹੈ ਹਿੰਦੂ ਵੀਰਾਂ ਨੂੰ ਕਿ ਜੇ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਨਾ, ਆ ਜਿਹੜਾ 9ਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਹੈ, ਇਹ ਸਿੱਖਾਂ ਨੂੰ ਨਹੀਂ ਮਨਾਉਣਾ ਚਾਹੀਦਾ, ਹਿੰਦੂ ਵੀਰਾਂ ਨੂੰ ਮਨਾਉਣਾ ਚਾਹੀਦਾ। ਇਹ ਤਾਂ ਮਨਾਉਣਾ ਹੀ ਬ੍ਰਾਹਮਣਾਂ ਨੂੰ ਚਾਹੀਦਾ, ਸਿੱਖਾਂ ਦਾ ਇਹਦੇ ਨਾਲ ਕੀ ਮਤਲਬ ਹੈ। ਉਹ ਤਾਂ ਕੁਰਬਾਨੀਓ ਤਿਲਕ ਤੇ ਜੰਜੂ ਖਾਤਰ ਹੋਈ ਹੈ, ਸਿੱਖ ਤਾਂ ਤਿਲਕ ਜੰਜੂ ਰੱਖਦਾ ਹੀ ਨਹੀਂ। ਸਾਰੇ ਬ੍ਰਾਹਮਣਾਂ ਨੂੰ ਸ਼ਹਿਰ ਸ਼ਹਿਰ ਵਿੱਚ ਇਕੱਠੇ ਹੋ ਕੇ 9ਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣਾ ਚਾਹੀਦਾ, ਕਿਉਂਕਿ ਉਹ ਸ਼ਹੀਦੀ ਉਹ ਹਿੰਦੂ ਧਰਮ ਖਾਤਰ ਹੋਈ। ਪਰ ਉਸ ਬ੍ਰਾਹਮਣ ਨੇ ਅਹਿਸਾਨ ਮੰਨਿਆ, ਉਹ ਅਸਤੀਫਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਪੁੱਜਿਆ ਪੰਡਿਤ ਕਿਰਪਾ ਰਾਮ, ਤੇ ਉਹਨੇ ਬੇਨਤੀ ਕੀਤੀ, ਬਾਜਾਂ ਵਾਲੇ ਪਾਤਸ਼ਾਹ ਤੈਂ ਆਪਣੇ ਬਾਪ ਨੂੰ ਮੇਰੇ ਧਰਮ ਦੇ ਲੇਖੇ ਲਾ ਤਾ, ਮੇਰੀ ਬੇਨਤੀ ਹੈ ਮੈਨੂੰ ਆਪਣੇ ਲੇਖੇ ਲਾ ਲੈ। ਦੇਖੋ ਕੈਸੀ ਕੁਰਬਾਨੀ ਉਸ ਪੰਡਿਤ ਕਿਰਪਾ ਰਾਮ ਦੀ, ਐਡੀ ਵੱਡੀ ਪੋਸਟ ਛੱਡਣੀ ਜਿਹਨੂੰ ਦੁਨੀਆਂ ਹਿੰਦੂ ਜਿਹਨਾਂ ਨੂੰ ਪੂਜੇ, ਮੈਨੂੰ ਆਪਣੇ ਲੇਖੇ ਲਾਓ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਪੰਡਿਤ ਜੀ ਤੇਰੀ ਬਹੁਤ ਕੁਰਬਾਨੀ ਹੈ, ਤੂੰ ਬਹੁਤ ਉੱਚਾ ਵਿਦਵਾਨ ਹੈ, ਤੇਰੀ ਸ਼ਰਧਾ ਸਾਨੂੰ ਕਬੂਲ ਹੈ, ਤੂੰ ਆਪਣੇ ਧਰਮ ਵਿੱਚ ਰਹੋ। ਚਰਨ ਫੜ ਕੇ ਕਹਿੰਦਾ, ਮਹਾਰਾਜ ਮੈਂ ਇੱਥੋਂ ਜਾਣਾ ਹੀ ਨਹੀਂ, ਹੁਣ ਰਹਿਣਾ ਹੀ ਅਨੰਦਪੁਰ ਸਾਹਿਬ। ਨੋਟ ਕਰ ਲਿਓ, ਉਸ ਪੰਡਿਤ ਕਿਰਪਾ ਰਾਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਤੋਂ ਅੰਮ੍ਰਿਤ ਛਕਿਆ ਅਨੰਦਪੁਰ ਸਾਹਿਬ। ਅਮਰਨਾਥ ਦੇ ਪੁਜਾਰੀ ਨੇ ਕਸ਼ਮੀਰ ਜਾ ਕੇ ਅਮਰਨਾਥ ਵਿੱਚ ਕਥਾ ਪੁੱਛੋ ਕਿਸੇ ਤੋਂ, ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਬਰ ਛਕਿਆ ਤੇ ਉਹਦਾ ਨਾਂ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਸਿੰਘ, ਕਿਰਪਾ ਰਾਮ ਤੋਂ। ਤੇ ਅੰਮ੍ਰਿਤ ਛੱਕ ਕੇ ਵੀ ਸਾਡੇ ਵਾਲਾ ਕੰਮ ਨਹੀਂ ਕੀਤਾ ਵੀ ਗੁਆਂਢੀਆਂ ਨੂੰ ਨਹੀਂ ਟਿਕਣ ਦੇਣਾ, ਅਜਿਹੇ ਆਖੋ ਸਤਨਾਮ, ਉਈ ਡਾਂਗ ਚੱਕੀ ਫਰੀ ਜਾਣੀ, ਮੈਂ ਅੰਮ੍ਰਿਤ ਧਾਰੀ ਹੈ, ਮੈਂ ਰਹਿਤ ਵਾਲਾ। ਕਿੱਥੋਂ ਕਿੱਥੇ ਮਹਾਰਾਜ ਨੇ ਲਿਖੇ ਅੰਮ੍ਰਿਤ ਛਕਣ ਦਾ ਇੱਕੋ ਇੱਕ ਮਤਲਬ ਹੈ, ਸਿੱਖੋ ਮੈਂ ਰਹਿਤਨਾਮੇ ਦਾ ਸਤਿਕਾਰ ਕਰਦੇ ਔਰ ਤੁਹਾਡੀ ਕਿਰਪਾ ਨਾਲ ਮੈਂ 50 ਦੇ 50 ਰਹਿਤਨਾਮੇ ਪੜ੍ਹੇ ਆ, 30 ਪੰਥ ਨੇ ਪ੍ਰਵਾਨ ਕੀਤੇ ਆ, 20 ਪ੍ਰਵਾਨ ਨਹੀਂ ਕੀਤੇ, ਸਾਰੇ ਹੀ ਮੇਰੇ ਕੋਲ ਹੈਗੇ। ਪਰ ਮੈਂ ਇੱਕ ਗੱਲ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਕਹਿੰਦੇ, ਮੈਂ ਕਿਸੇ ਰਹਿਤਨਾਮੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਡਾ ਨਹੀਂ ਮੰਨਦਾ। ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਰਹਿਤਨਾਮਾ ਗੁਰੂ ਨਹੀਂ ਹੈ, ਅਜਿਹੇ ਆਖੋ ਸਤਨਾਮ। ਰਹਿਤਨਾਮੇ ਹਨ, ਸਤਿਕਾਰ ਕਰੋ, ਪੜ੍ਹੋ, ਵਿਚਾਰੋ, ਪਰ ਗੁਰੂ ਤੇ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਦੀ ਬਾਣੀ ਹੈ, ਦੂਜਾ ਨਹੀਂ ਹੋ ਸਕਦਾ। ਤੇ ਕਿਹੜੀ ਸਿੱਖਿਆ ਨਹੀਂ ਹੈਗੀ ਇਹਦੇ ਵਿੱਚ? ਮੈਨੂੰ ਬਾਅਦ ਚ ਪੁੱਛ ਲਿਓ ਕੋਈ ਕਿ ਅੰਮ੍ਰਿਤ ਛਕਣ ਦੀ ਕਿਹੜੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਪਰ ਉੱਥੇ ਤੱਕ ਅਸੀਂ ਜਾਣਾ ਹੀ ਨਹੀਂ। ਉਹ ਰਹਿਤ ਨਾਵੇਂ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਛਕਣ ਵਾਲੇ ਨੂੰ ਕੀ ਕਹਿੰਦੇ ਨੇ? ਗੁਰੂ ਧਾਰਨ ਕਰਨ ਵਾਲੇ ਨੂੰ ਕੀ ਕਹਿੰਦੇ ਨੇ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਸਿੱਖਾ ਤੈਨੂੰ ਗੁਰੂ ਦੇ ਚਰਣੀ ਲੱਗਿਆ ਮੈਂ ਤਾਂ ਮੰਨੂੰਗਾ, ਇੱਕੋ ਇੱਕ ਸ਼ਰਤ ਹੈ, ਗੁਰ ਲਾਗਾ ਤਬ ਜਾਣੀ ਹੈ, ਮੈਂ ਤਾਂ ਮੰਨੂੰਗਾ ਤੂੰ ਗੁਰੂ ਦੇ ਚਰਣੀ ਲੱਗਿਆ, ਮਿਟੈ ਮੋਹ ਤਨ ਤਾਪ, ਤੇਰਾ ਹੋਵੇਂ ਦਾ ਤਾਪ ਉਤਰ ਜਾਵੇ। ਅੱਜ ਕਿਹਾ ਖੋਸਾ ਕੈਸਾ ਸਪਸ਼ਟੀਕਰਨ, ਤੇਰੇ ਵਿੱਚੋਂ ਹੋਵੇਂ ਨਿਕਲ ਜਾਵੇ ਮੈਂ ਤਾਂ ਮੰਨੂੰਗਾ ਤੂੰ ਗੁਰੂ ਦੀ ਚਰਣੀ ਲੱਗੇ। ਤੇ ਹੁਣ ਵੇਖ ਲੋ ਨਿਕਲਣਾ ਤਾਂ ਕੀ ਹੈ, ਹੁਣ ਹੋਵੇਂ ਦਾ ਤਾਪ ਸਿੱਖਾਂ ਵਿੱਚ ਇੰਨਾ ਚੜਿਆ ਵੇ ਨਾ, ਥਰਮਾਮੀਟਰ ਚ ਨੰਬਰ ਹੀ ਨਹੀਂ ਰਹੇ, ਪੜਾਕਾ ਹੀ ਪਊਗਾ। ਅੱਜ ਕਿਹਾ ਖੋਸਾ ਨੰਬਰ ਨੁੰਬਰ ਤਾਂ ਟੱਪ ਗਏ ਹੁਣ, ਬਸ ਹੁਣ ਤਾਂ ਪੜਾਕਾ ਜਾ ਨੰਬਰ ਮੁੱਕ ਜਾਣ, ਫਿਰ ਫਟ ਟਿਊਬ ਫਟ ਦੀ ਹੁੰਦੀ, ਹੋਰ ਕੀ ਕਰੂਗਾ। ਅੰਮ੍ਰਿਤ ਛਕ ਕੇ ਤੇਰੇ ਵਿੱਚ ਨਿਮਰਤਾ, ਕਿਉਂਕਿ ਮੈਂ ਮਰਨਾ ਤੂੰ ਨੇ ਜਿਉਣਾ, ਤੂੰ ਆਉਣਾ ਸੀ ਅੰਮ੍ਰਿਤ ਮੌਤ ਤੋਂ ਰਹਿਤ, ਤੇ ਮੌਤ ਤੋਂ ਰਹਿਤ ਤਾਂ ਹੋਵੇਗਾ ਜੇ ਮੈਂ ਨਿਕਲੂਗੀ, ਜੇ ਜਿਉਂਦਾ ਮਰ ਕੇ ਰਵੇਗਾ ਤੇ ਤਾਂ। ਅੱਛਾ ਤੁਸੀਂ ਸਿਆਣੇ ਬੈਠੇ ਹੋ, ਮੌਤ ਕਿਹਦੇ ਕੋਲ ਆਉਂਦੀ ਹੁੰਦੀ ਹੈ? ਜਿਹੜਾ ਜਿਉਂਦਾ ਹੋਵੇ ਉਸੇ ਕੋਲ ਆਉਂਦਾ ਨਾ, ਜੇ ਮਰੇ ਪੈ ਕੋਲ ਤਾਂ ਮੌਤ ਨਹੀਂ ਆਉਂਦੀ। ਉਹ ਸਿੰਘ ਸ਼ਹੀਦਾਂ ਦੇ ਕੋਲ ਮੌਤ ਕਿਉਂ ਨਹੀਂ ਆਉਂਦੀ? ਕਿਉਂਕਿ ਉਹ ਜਿਉਂਦੇ ਹੀ ਗੁਰੂ ਅੱਗੇ ਮਰ ਚੁੱਕੇ ਹੁੰਦੇ ਹੈ। ਅੱਜ ਕਿਹਾ ਖੋਸਾ ਸਤਨਾਮ, ਮੌਤ ਆਊਗੀ ਜਿਹੜਾ ਉਹ ਕਹਿੰਦਾ ਮੈਂ ਹੈਗਾ, ਤੇ ਸਿੱਖ ਨੇ ਗੁਰੂ ਅੱਗੇ ਮੈਂ ਛੱਡ ਦੇਣੀ ਹੈ, ਮੌਤ ਕੀ ਲੈਣ ਆਊਗੀ ਉੱਥੋਂ? ਮੌਤ ਉਹਦੇ ਕੋਲ ਆਉਂਦੀ ਹੈ ਜਿਹੜਾ ਕਹੇ ਮੈਂ ਜਿਉਂਦਾ। ਤੇ ਸਿੱਖ ਨੂੰ ਤਾਂ ਕਹਿ ਦਿੱਤਾ ਪਹਿਲਾਂ ਮਰਨ ਕਬੂਲ,
ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾ, ਮਰਨਾ ਕਬੂਲ ਜੀਵਨ ਦੀਆਂ ਛੱਡ ਦੇ ਆਸਾ,
ਮਰਨ ਕਬੂਲ। ਇੱਥੇ ਤਾਂ ਸ਼ਰਤੇ ਇਹੀ ਹੈ, ਪਰ ਇਹੋ ਜੇ ਬਹੁਤ ਨਹੀਂ ਲੱਭਣੇ ਤੁਹਾਨੂੰ। ਕਬੀਰ ਸਾਹਿਬ ਨੇ ਕਹਿ ਦਿੱਤਾ, ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਜਿਹੜਾ ਜਿਉਂਦਾ ਹੀ ਮਰਿਆ ਵਾ ਆਪਣੇ ਆਪ ਨੂੰ ਗੁਰੂ ਅੱਗੇ ਸਮਝੇ ਉਹ ਇੱਕ ਅੱਧਾ ਹੀ ਹੁੰਦਾ, ਬਹੁਤੇ ਨਹੀਂ ਹੁੰਦੇ। ਅੱਜ ਕਿਹਾ ਖੋਸਾ ਸਤਨਾਮ। ਤੇ ਗੁਰਮੁਖ ਪਿਆਰਿਓ ਅੰਮ੍ਰਿਤ ਛਕਣ ਦਾ ਸ਼ਰਨ ਲੈਣ ਦਾ ਮਤਲਬ ਹੈ ਤੇਰੀ ਤਨਹੰਤਾ ਮੈਂ ਖਤਮ ਹੋ ਜਾਵੇ। ਜੇ ਬਿਮਾਰੀਓ ਨਾ ਹਟੀ ਤੇ ਦਵਾਈ ਲੈਣ ਦਾ ਕੀ ਫਾਇਦਾ ਹੋਇਆ। ਪੰਡਿਤ ਕਿਰਪਾ ਰਾਮ ਜੀ ਨੇ ਅੰਮ੍ਰਿਤ ਛਕਿਆ, ਨਾਉ ਰੱਖਿਆ ਕਿਰਪਾ ਸਿੰਘ, ਤੇ ਫਿਰ ਐਵੇਂ ਆਕੜ ਕੇ ਨੀ ਤੁਰਦਾ ਰਿਹਾ ਮੈਂ ਅੰਮ੍ਰਿਤ ਛੱਕ ਕੇ ਹੁਣ ਸਿੰਘ ਬਣ ਗਿਆ। ਨਹੀਂ ਨਹੀਂ, ਅੱਜ ਕਿੱਥੇ ਸ਼ਹੀਦ ਹੋਇਆ, ਅੱਜ ਦੇ ਦਿਨ, ਜੋ ਅੱਜ ਦਾ ਦਿਨ ਹੈ, ਪੰਡਿਤ ਕਿਰਪਾ ਰਾਮ ਅਮਰਨਾਥ ਦਾ ਪੁਜਾਰੀ ਕਿਰਪਾ ਸਿੰਘ ਬਣ ਕੇ ਅੱਜ ਦੇ ਦਿਨ ਚਮਕੌਰ ਸਾਹਿਬ ਸ਼ਹੀਦ ਹੋਇਆ। ਅੱਜ ਕੇ ਆਖੋ ਅੱਜ ਹੈ ਚਮਕੌਰ ਦਾ ਜੰਗ, ਅੱਜ ਚਮਕੌਰ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹ ਜਿਹੜੇ 40 ਸ਼ਹੀਦ ਹੋਏ ਹੈ ਨਾ ਚਮਕੌਰ, ਉਹਦੇ ਵਿੱਚ ਅਮਰਨਾਥ ਦਾ ਪੁਜਾਰੀ ਕਿਰਪਾ ਰਾਮ ਵੀ ਸ਼ਹੀਦ ਹੋਇਆ। ਅੱਜ ਉਹਦਾ ਨਾਂ ਪੜ੍ਹ ਲਓ ਲਿਸਟ ਵਿੱਚ, ਕਿਰਪਾ ਸਿੰਘ ਲਿਖਿਆ ਵਾ ਚਮਕੌਰ। ਇੱਥੇ ਤੱਕ ਉਹਨੇ ਆਸਾਨ ਮੰਨਿਆ ਗੁਰੂ ਗੋਬਿੰਦ ਸਿੰਘ ਜੀ ਦਾ। ਅੱਜ ਸਿੱਖਾਂ ਦੀਆਂ ਮਿੰਨਤਾਂ ਕਰਨੀਆਂ ਪੈਣੀਆਂ ਅੰਮ੍ਰਿਤ ਛਕ ਲਓ, ਕਿਉਂਕਿ ਅਸੀਂ ਕਿਰਤ ਘਣ ਬਣ ਗਏ ਨਾ, ਅਹਿਸਾਨ ਫਰੋਸ਼ ਬਣ ਗਏ ਨਾ ਅਸੀਂ। ਅਸੀਂ ਗੁਰੂ ਗੋਬਿੰਦ ਸਿੰਘ ਦਾ ਅਹਿਸਾਨ ਨਹੀਂ ਮੰਨਿਆ ਕਿ ਸਰਬੰਸ ਕਾਹਦੇ ਖਾਤਰ ਦਿੱਤਾ, ਇਹ ਤੇਰਾ ਦਾੜੀ ਤੇ ਤੇਰੀ ਸਰਦਾਰੀ ਕਾਇਮ ਰਹਿ ਜਾਵੇ। ਅੱਜ ਕੇ ਆਖੋ ਰਗੜੀ ਫਿਰਦੇ ਮੁੰਡੇ, ਰਗੜਿਆ ਕਰੋ ਕਿਤੇ, ਗੁੱਸਾ ਨਾ ਕਰਿਓ, ਅੱਗੇ ਨੂੰ ਮੇਰੇ ਦੁਆਨਾ ਚ ਨਾ ਆਓ। ਤੁਹਾਡੀ ਚੀਜ਼ ਹੈ, ਦੋ ਦੋ ਉਂਗਲ ਰੱਖੋ, ਚਾਰ ਚਾਰ ਉਂਗਲ ਰੱਖੋ, ਜੜਾਂ ਤੇ ਚੱਕ ਦੋ, ਤੁਹਾਡੀ ਚੀਜ਼ ਹੈ। ਆਈ ਹੈਵ ਨੋ ਰਾਈਟ ਟੂ ਓਬਜੈਕਟਿਵ, ਮੈਨੂੰ ਤੁਹਾਨੂੰ ਹਟਾਉਣ ਦਾ ਮੈਨੂੰ ਕੋਈ ਅਧਿਕਾਰ ਨਹੀਂ। ਤੁਹਾਡੀ ਆਪਣੀ ਚੀਜ਼ ਹੈ, ਵੱਢੋ ਰੱਖੋ। ਨਾਲੇ ਕਿਹੜਾ ਯੂਰੀਆ ਪਾਉਣਾ, ਆਪੇ ਫੁੱਟ ਆਉਂਦੀ ਹੈ। ਅਜਿਹੇ ਆਖੋ ਸਤਨਾਮ, ਕਿਹੜਾ ਪਾਣੀ ਦੇਣਾ, ਸਾਦੀ ਜੀ ਫਸਲ ਬਣ ਗਈ। ਇੱਕ ਇੱਧਰ ਆਹ ਲਾਣਾ ਬੈਠਾ, ਬੜੇ ਸੰਤਾਂ ਕੋਲ ਗੇੜੇ ਮਾਰਦੀਆਂ ਬੀਬੀਆਂ, ਇਹਨਾਂ ਨੇ ਦੋ ਦੋ ਢਾਈ ਢਾਈ ਸਾਲ ਦੇ ਨਿਆਣੇ ਦੀ ਉਹ ਕੱਦੂ ਹਜਾਮਤ ਕਰਤੀ, ਆਨ ਟਿੰਡ ਵਰਗੇ ਸਿਰ ਕੱਢਤੇ ਨਿਆਣਿਆਂ ਦੇ। ਫਿਰ ਇਹਨਾਂ ਨੂੰ ਪੁੱਛੋ ਵੀ ਇਹ ਨਿਆਣਾ ਮੁੰਨਿਆ ਕਾਹਤੇ ਹੈ। ਬਾਬਾ ਜੀ ਮੇਰਾ ਮੁੰਡਾ ਕਨਵੈਂਟ ਸਕੂਲ ਚ ਪੜ੍ਹਦਾ, ਕਨਵੈਂਟ, ਆਹ ਵੇਖੋ ਕਨਵੈਂਟ ਸਕੂਲ। ਇਉਂ ਤੁਹਾਨੂੰ ਬੀਬੀ ਉਹ ਸਰਹੰਦ ਦਾ ਕਨਵੈਂਟ ਸਕੂਲ ਨਹੀਂ ਦਿਖਦਾ, ਨੀਹਾਂ ਉਹ ਹੈ ਸਿੱਖਾਂ ਦੇ ਬੱਚਿਆਂ ਦਾ ਕਨਵੈਂਟ ਸਕੂਲ, ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਸਿੱਖਾਂ ਦੇ ਬੱਚਿਆਂ ਦਾ ਕਨਵੈਂਟ ਸਕੂਲ ਹੈ ਚਮਕੌਰ ਦੀ ਗੜੀ। ਕੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਸੀ ਪੜ੍ਹਾਉਣੇ ਆਉਂਦੇ ਬੱਚੇ, ਜਿਸ ਨੀਂਹ ਵਿੱਚ ਉਹਨੇ ਖੜਾਏ ਉਹ ਕਨਵੈਂਟਾਂ ਨਾਲੇ ਤੁਸੀਂ ਮੇਰੇ ਨਾਲ ਜ਼ਿਆਦਾ ਪੜ੍ਹੇ ਬੈਠੇ ਹੋਣੇ ਹੋ। ਕਨਵੈਂਟ ਦਾ ਤੁਹਾਨੂੰ ਅਰਥ ਦਾ ਪਤਾ ਕੀ ਹੁੰਦਾ? ਕਨਵੈਂਟ ਜਿਹੜੇ ਸਕੂਲ ਖੋਲ੍ਹੇ ਹੋਣ, ਇਹਦਾ ਅਰਥ ਸਮਝ ਲਓ। ਕੰਨ ਕਿਹਨੂੰ ਕਹਿੰਦੇ ਆ? ਈਅਰਸ ਹੈ ਜਿਹੜੇ ਦੋ, ਇਹੀ ਹੁੰਦੇ ਨਾ ਕੰਨ, ਤੇ ਵੈਂਟ ਕਹਿੰਦੇ ਅੰਗਰੇਜ਼ੀ ਵਿੱਚ ਗਿਆ। ਜਿਹੜਾ ਤੁਹਾਡਾ ਨਿਆਣਾ ਕੁੜੀ ਮੁੰਡਾ ਸਕੂਲ ਕਨਵੈਂਟ ਚ ਪੈ ਗਿਆ, ਉਹਦੇ ਦੋਏ ਕੰਨ ਗਏ, ਨਾ ਬਾਪ ਦੀ ਸੁਣੇ ਨਾ ਮਾਂ ਦੀ ਸੁਣੇ। ਅੱਜ ਕੇ ਕੁਝ ਸਤਨਾਮ, ਕਨਵੈਂਟ ਬਸ ਕੰਨ ਗਏ, ਬਾਪੂ ਹਾਕਾ ਮਾਰੂ ਕੋਲ ਖੜਾ ਬੈਠਾ ਸੁਣੀ ਜਾਓ, ਉਹਦੇ ਕਹਿੰਦੇ ਦੇਖਣਾ ਹੀ ਨੀ ਵੀ ਕੌਣ ਬੋਲਦਾ ਭੌਂਤੂਏ। ਮਾਂ ਵਾਜਾ ਮਾਰੂ ਉਹ ਕਹਿੰਦਾ ਤੇਰੇ ਵਰਗੀਆਂ ਬਹੁਤ ਫਿਰਦੀ। ਜਦ ਕੰਨੇ ਨੀ ਹੈ ਤੇ ਸੁਣੂ ਕੀ ਦੀ? ਇਹ ਕਨਵੈਂਟ ਸਕੂਲਾਂ ਦਾ ਗੁਰਸਿੱਖ, ਤੇ ਫਿਰ ਇਹਨਾਂ ਬੁੜੀਆਂ ਚ ਇੱਕ ਹੋਰ ਬੜਾ ਇਹ ਚੱਕੀ ਫਿਰਦੀਆਂ ਸੰਤਾਂ ਕੋਲ। ਮੇਰੇ ਕੋਲ ਬਥੇਰੀਆਂ ਆਉਣੀਆਂ, ਮੇਰੇ ਕੋਲ ਤਾਂ ਖੁੰਡਾ ਹੈ, ਮੈਂ ਇਹੋ ਜਿਹਾ ਪਖੰਡ ਕਰਦਾ ਨਹੀਂ। ਤੇ ਗੁਰਸਿੱਖ ਪਿਆਰੇ ਸੰਤਾਂ ਕੋਲ, ਮੇਰੇ ਕੋਲ ਬਹੁਤ ਆਉਣੀਆਂ। ਬਾਬਾ ਜੀ ਇਹ ਮੁੰਡਾ ਥੋੜੇ ਜਿਹਾ ਢਿੱਲਾ ਰਹਿੰਦਾ, ਇਹਦੇ ਸਿਰ ਪਰ ਹੱਥ ਰੱਖੋ। ਤੇ ਜਦ ਬਾਬਾ ਉਧਰ ਨੂੰ ਦੇਖਦਾ ਉੱਥੇ ਸਿਰੇ ਨੀ ਲੱਭਦਾ, ਸਿਰ ਦੀ ਕੱਦੂ ਹਜਾਮਤ, ਤੇ ਬਾਬਾ ਹੱਥ ਪਤਾ ਨੀ ਉਹਦੇ ਢੂਹੇ ਪਰ ਫੇਰੇ, ਸਿਰ ਟਿੰਡ ਵਰਗਾ ਕਰਿਆ ਵਾ ਤੇ ਬਾਬਿਆਂ ਦੇ ਹੱਥ ਫਰਾਉਣ ਡਈਆਂ ਨੇ ਉੱਪਰ। ਆਹ ਧੂਰੀ ਦੇ ਇਲਾਕੇ ਦੀ ਸੰਗਤ, ਮੈਂ ਨੀ ਚਾਹੁੰਦਾ ਤੁਹਾਡੇ ਇਲਾਕੇ ਦੇ ਕਿਸੇ ਨੂੰ ਸੁਪਰੀਮ ਕੋਰਟ ਫਾਂਸੀ ਦੀ ਸਜ਼ਾ ਕਰ ਦੇਵੇ। ਸੁਪਰੀਮ ਕੋਰਟ ਧੂਰੀ ਦਾ ਜੱਜ ਛਡਾ ਦੂ, ਉਹਨੂੰ ਸੰਗਰੂਰ ਦਾ ਜੱਜ ਛਡਾ ਦੂ, ਉਹਨੂੰ ਹਾਈਕੋਰਟ ਦਾ ਜੱਜ ਛਡਾ ਦੂ, ਇਹ ਜੱਜ ਨਹੀਂ ਛਡਾ ਸਕਦੇ, ਅਸੀਂ ਤਾਂ ਸਭ ਜੱਜ। ਤੇ ਕੇਸ ਰੱਖਣੇ ਸਿੱਖ ਵਾਸਤੇ ਸੁਪਰੀਮ ਕੋਰਟ ਗੁਰੂ ਗੋਬਿੰਦ ਸਿੰਘ ਦਾ ਫੈਸਲਾ ਹੈ। ਉਸ ਫੈਸਲੇ ਤੇ ਹੇਠਲੇ ਜੱਜ ਕਿੱਥੇ ਕੋਈ ਨੁਕਤਾਚੀ ਨਹੀਂ ਕਰਨਗੇ, ਕੀ ਸੰਤਾਂ ਦੇ ਹੱਥ ਤੁਹਾਨੂੰ ਕਰਨਗੇ? ਇੱਥੇ ਹੁਕਮ ਮੰਨਿਆ ਹੋਵੇ ਪ੍ਰਵਾਨ, ਕੁਰਬਾਨ ਜਾਈਏ ਉਸ ਬ੍ਰਾਹਮਣ ਦੇ ਜਿਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਦੀ ਕਦਰ ਕੀਤੀ, ਤੇ ਜਾ ਕੇ ਅੰਮ੍ਰਿਤ ਛਕ ਕੇ ਅੱਜ ਦੇ ਦਿਨ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਸਾਹਿਬ ਸ਼ਹੀਦ ਹੋਇਆ। ਬਹੁਤ ਜਾਂਦੇ ਸੀ ਮੇਰੇ ਹਿੰਦੂ ਵੀਰ, ਪਰ ਸਾਡੇ ਵਿੱਚ ਵੀ ਘਾਟ ਨਹੀਂ, ਅਸੀਂ ਵੀ ਡਾਂਗ ਚੱਕੀ ਵੀ ਹੈ। ਥੋੜੇ ਜਿਹਾ ਪਿਆਰ ਕਰਨਾ ਸਿੱਖੋ, ਜੇ ਕਿਸੇ ਨੂੰ ਆਪਣਾ ਬਣਾਉਣਾ ਉਹਦੇ ਬਣੋ। ਇਹ ਗੱਲ ਪੁੱਗਣੀ ਨਹੀਂ ਜਿਹੜੀ ਪੰਜਾਬੀ ਦੀ ਮੁਹੱਬਤ ਹੈ, ਉਹ ਕਿ ਨੱਕ ਵਢਾਉਣ ਨੂੰ ਫਿਰਦੀ ਹੈ, ਉਹ ਕਿ ਨੱਥ ਕਢਾਉਣ ਨੂੰ ਫਿਰਦਾ, ਕਿਤੇ ਗੱਲ ਬਣੂਗੀ ਹੈ? ਦੋ ਪਾਸੇ ਤੇ ਪਿਆਰ ਹੋਵੇ। ਇੱਥੇ ਰਾਮ ਕਹਿਣਾ ਸਿੱਖ ਨੂੰ ਬੜਾ ਔਖਾ ਹੈ। ਵਾਹਿਗੁਰੂ ਹਿੰਦੂ ਨਹੀਂ ਕਹਿੰਦਾ, ਅੱਲਾ ਕੋਈ ਜੱਟ ਨਹੀਂ ਕਹਿੰਦਾ। ਵੱਡੀਆਂ ਪਾਲੀਆਂ, ਉਹ ਲੋਕੋ ਮੇਰੀ ਬੇਨਤੀ ਹੈ, ਖੇਤ ਵੰਡ ਲਓ, ਮੰਡੀਆਂ ਵੰਡ ਲਓ, ਦੁਕਾਨਾਂ ਵੰਡ ਲਓ, ਮੈਸਾਂ ਵੰਡ ਲਓ, ਰੱਬ ਨੂੰ ਤਾਂ ਇੱਕ ਰਹਿਣ ਦੋ, ਉਹਦੇ ਕਾਹਨੂੰ ਟੁਕੜੇ ਕਰੇ ਐ, ਅੱਜ ਖੇ ਆਖੋ ਸਤਨਾ, ਕੋਹਦੇ ਵੀ ਪੀਸ ਪੀਸ ਬਣਾ ਕੇ ਮੂੰਗਫਲੀ ਮਾ ਖੰਡਾ ਦੇਣਾ। ਹਾਂ ਪ੍ਰੇਮੀਓ, ਕੋਈ ਇੱਥੇ ਵਹਿਮ ਨਾ, ਇਹੀ ਤਾਂ ਵਹਿਮ ਤੁਹਾਡਾ ਗੁਰੂ ਗ੍ਰੰਥ ਸਾਹਿਬ ਨੇ ਕੱਢਿਆ। ਇੱਥੇ ਸਿੱਖ ਵੀ ਕਹਿੰਦੇ ਜੀ ਰਾਮ ਹਿੰਦੂਆਂ ਦਾ, ਵਾਹਿਗੁਰੂ ਅਖੇ ਸਾਡਾ। ਉਹ ਜੇ ਰਾਮ ਹਿੰਦੂਆਂ ਦਾ ਨਾ, ਵੇਖਿਓ ਫਸ ਜਾਓਗੇ। ਸਿੱਖੋ, ਆ 1430 ਸਫੇ ਦਾ ਗੁਰੂ ਹੈ ਸਾਡਾ ਗੁਰੂ ਗ੍ਰੰਥ ਸਾਹਿਬ, ਇਹਦੇ ਵਿੱਚ 2167 ਵਾਰ ਰਾਮ ਸ਼ਬਦ ਲਿਖਿਆ ਹੋਇਆ, 2167 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਹੈ। ਤੇ ਜਿਹੜਾ ਸਿੱਖੋ ਤੁਸੀਂ ਵਾਹਿਗੁਰੂ ਆਪਣਾ ਬਣਾਈ ਫਿਰਦੇ ਹੋ, ਉਹ ਸਾਰਾ ਹੀ 17 ਵਾਰ ਹੈ। ਕਿਤੇ ਬਾਹਮਣੇ ਨਾ ਲੈ ਜਾਣ, ਅੱਜ ਖੇ ਆਖੋ ਸਤਨਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਸ਼ਬਦ ਕੇਵਲ 17 ਵਾਰ ਹੈ, ਤੇ ਰਾਮ ਸ਼ਬਦ 2167 ਵਾਰ ਹੈ। ਇੱਕ ਹੋਰ ਨੋਟ ਕਰ ਲਿਓ, ਵਾਹਿਗੁਰੂ ਸ਼ਬਦ 6 ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, 6 ਨਹੀਂ ਵਾਹਿਗੁਰੂ ਨਹੀਂ ਉਚਾਰਿਆ। ਨੋਟ ਕਰ ਲਿਓ, ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਦੀ ਬਾਣੀ ਹੈ, 1 ਤੋਂ 5 ਤੱਕ, ਫਿਰ 9 ਦੀ। 6 ਗੁਰੂਆਂ ਦੀ ਬਾਣੀ ਵਿੱਚ ਵਾਹਿਗੁਰੂ ਸ਼ਬਦ ਨਹੀਂ ਮਿਲੂਗਾ, ਉਹ ਵੀ 17 ਵਾਰ ਵੀ ਜੇ ਲਿਖਿਆ ਨਾ, ਤਾਂ ਭੱਟਾਂ ਨੇ ਸਵਈਆਂ ਵਿੱਚ ਲਿਖਿਆ। ਇਹ ਕਿਉਂ ਵੱਟਾਂ ਪਾਈਆਂ ਨੇ? ਉਹ ਤੁਹਾਡੇ ਘਰ ਬੁੜੇ ਹੈਗੇ 80-90 ਸਾਲ ਦੇ, ਬੈਠਾ ਹੁੰਦਾ ਨਾ ਬਾਬਾ ਮੰਜੇ ਪਰ ਡਾਂਗ ਲਈ, ਉਹ ਬਾਹਰ ਤੋਂ ਮੁੰਡੇ ਆਉਣਗੇ, ਉਹਦੇ ਪੁੱਤ ਕਹਿਣਗੇ ਬਾਪੂ ਜੀ ਮੱਥਾ ਟੇਕਦੇ, ਉਹਦੇ ਪੋਤੇ ਆਉਣਗੇ ਉਸੇ ਬੁੜੇ ਨੂੰ ਕਹਿਣਗੇ ਬਾਬਾ ਜੀ ਮੱਥਾ ਟੇਕਦੇ, ਉਹਦੇ ਭਾਣਜੇ ਆ ਕੇ ਕਹਿਣਗੇ ਮਾਮਾ ਜੀ ਮੱਥਾ ਟੇਕਦੇ, ਦੋਤੇ ਆ ਕੇ ਉਸੇ ਬੁੜੇ ਕਹਿਣਗੇ ਨਾਨਾ ਜੀ ਮੱਥਾ ਟੇਕਦੇ, ਕੋਈ ਹੋਰ ਆ ਕੇ ਕਹੂਗਾ ਮਾਸੜ ਜੀ ਮੱਥਾ ਟੇਕਦੇ, ਹੋਰ 4 ਕਾ ਕੇ ਕਹਿਣਗੇ ਫੁੱਫੜ ਜੀ ਮੱਥਾ ਟੇਕਦੇ, ਇਹ ਨਵੀਂ ਪੜ੍ਹੀ ਹੋਈ ਪਨੀਰੀ ਕਹੂਗੀ ਅੰਕਲ ਜੀ ਮੱਥਾ ਟੇਕਦੇ। ਇਹ ਕਿਹੜਾ ਘੱਟ ਹੈ? ਹੁਣ ਲਾ, ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਉਸ ਬੁੜੇ ਨੂੰ ਕੋਈ ਨਾਨਾ ਕਹਿੰਦਾ, ਕੋਈ ਚਾਚਾ ਕਹਿੰਦਾ, ਕੋਈ ਤਾਇਆ ਕਹਿੰਦਾ, ਕੋਈ ਮਾਮਾ ਕਹਿੰਦਾ, ਕੋਈ ਫੁੱਫੜ ਕਹਿੰਦਾ, ਕੋਈ ਨਾਨਾ ਕਹਿੰਦਾ ਹੈ? ਓਏ ਤੁਹਾਡੀ ਮਰਜ਼ੀ ਹੈ, ਬੁੜੇ ਦੇ 18 ਰੱਖ ਲਓ, ਬੁੜਾ ਤਾਂ ਕੱਲਾ ਹੀ ਹੈ। ਅੱਜ ਖੇ ਆਖੋ ਸਤਨਾਮ। ਤੁਹਾਡੇ 9 ਰੱਖੇ ਤੇ ਬੁੜੇ ਤਾਂ 55 ਨਹੀਂ ਬਣ ਲੱਗੇ। ਇਸੇ ਤਰ੍ਹਾਂ ਵਾਹਿਗੁਰੂ ਨੂੰ ਕਿਸੇ 9 ਲੈ ਕੇ ਬੁਲਾ ਲਓ, ਉਹ ਇੱਕੋ ਹੈ। ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ, ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਕਹੇ, ਉਹ ਪ੍ਰੇਮੀਓ ਪਿਆਸ ਲੱਗੀ ਹੈ, ਪਾਣੀ ਕਹਿ ਕੇ ਗਲਾਸ ਪੀ ਲੋ, ਜਲ ਕਹਿ ਕੇ ਪੀ ਲੋ, ਆਪ ਕਹਿ ਕੇ ਪੀ ਲੋ, ਨੀਰ ਕਹਿ ਕੇ ਪੀ ਲੋ, ਵਾਟਰ ਕਹਿ ਕੇ ਪੀ ਲੋ। ਕੋਈ ਧੱਕਾ ਕਹਿ ਸਕਦਾ ਵੀ ਜਿਹੜਾ ਪਾਣੀ ਕਹਿ ਕੇ ਪੀਊਗਾ ਉਸੇ ਦੀ ਪਿਆਸ ਬੁਝੂਗੀ? ਪੀਣਾ ਤਾਂ ਹੈ ਹੀ ਨਹੀਂ, ਡਾਂਗੇ ਚੱਕਣੀ ਹੈ ਅੱਜ ਕੇ ਆਖੋ ਸਤਨਾਮ, ਪੀਣਾ ਤਾਂ ਹੈ ਹੀ ਨਹੀਂ, ਬਸ ਉਹੀ ਖੁੰਡ ਕਥਾ ਕਰਨੀ ਹੈ। ਪਾਣੀ ਨੂੰ ਕਿਸੇ ਨਾਂ ਨਾਲ ਪੀ ਲੋ। ਨਾਲੇ ਇੱਥੇ ਬੜੇ ਡਾਕਟਰ ਨੇ ਧੂਰੀ ਬੈਜ ਜੀ ਬੈਠੇ ਹੈ, ਮੈਨੂੰ ਐ ਦੱਸੋ ਕਿਸੇ ਸੀਸੀ ਤੇ ਲਿਖਿਆ ਆਇਆ ਵੀ ਇਹਨੂੰ ਹਿੰਦੂ ਪੀ ਸਕਦਾ ਸਿੱਖ ਨਾ ਪੀਵੇ? ਕੋਈ ਟੀਕਾ ਅੱਜ ਤੱਕ ਐਸਾ ਬਣਿਆ ਵੀ ਜਿਹੜਾ ਚੋਲੇ ਵਾਲੇ ਸੰਤ ਦੇ ਲੱਗ ਸਕਦਾ, ਚੋਰ ਦੇ ਨਹੀਂ ਲੱਗੂਗਾ? ਅੱਜ ਕੋਈ ਬੱਟੀਆਂ ਟੈਬਲੇਟਸ ਐਸੀਆਂ ਬਣੀਆਂ ਜਿਹੜਾ ਬੱਟੀ ਤੇ ਲਿਖਿਆ ਹੋਵੇ ਉਹਨੂੰ ਖੱਤਰੀ ਖਾਵੇ ਤੇ ਸੂਦਰ ਨਾ ਖਾਵੇ? ਕੋਈ ਦਵਾਈ ਹੈ ਐਸੀ ਵੀ ਮੁਸਲਮਾਨ ਖਾਵੇ ਤੇ ਹਿੰਦੂ ਨਾ ਖਾਵੇ? ਕੋਈ ਦਵਾਈ ਐਸੀ ਨਹੀਂ ਬਣੀ ਵੀ ਸਿੱਖ ਖਾਵੇ ਤੇ ਹਿੰਦੂ ਨਾ ਖਾਵੇ? ਵਾਹਿਗੁਰੂ ਦਾ ਕੋਈ ਨਾਮ ਐਸਾ ਨਹੀਂ ਹੈ। ਹਉ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ। ਸ੍ਰੀ ਅਨੰਦਪੁਰ ਸਾਹਿਬ ਬਰਾਜ ਰਹੇ ਨੇ, ਮਹਾਰਾਜ ਇਹ ਵੱਟਾਂ ਤਾਂ ਆਪਾਂ ਨੇ ਪਾਈਆਂ ਨੇ ਤੇ ਦੁਖੀ ਵੀ ਹੋ ਰਹੇ ਆਪਾਂ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਿਤਨੇਮ ਹੁੰਦਾ ਸੀ 1 ਤੋਂ 2 ਵਜੇ ਤੱਕ ਇਸ਼ਨਾਨ ਤੇ 2 ਤੋਂ 5 ਵਜੇ ਤੱਕ ਸਤਿਗੁਰੂ ਜੀ ਸਿਮਰਨ ਨਿਤਨੇਮ ਕਰਦੇ ਸੀ। 5 ਤੋਂ 7:30 ਵਜੇ ਤੱਕ ਗੁਰੂ ਗੋਬਿੰਦ ਸਿੰਘ ਜੀ ਚੌਂਕੜਾ ਮਾਰ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਸੀ ਤੇ 7:30 ਵਜੇ ਚੌਂਕੀ ਜੀ ਕੀ ਅਰਦਾਸ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁੱਖ ਤੋਂ ਸੰਗਤਾਂ ਨੂੰ ਕਥਾ ਸੁਣਾਉਂਦੇ ਸੀ। ਇਹੀ ਮਰਜ਼ਾਦਾ ਹੋਣੇ ਤਖਤਾਂ ਤੇ, ਪਹਿਲਾਂ ਨਿਤਨੇਮ ਹੋਊਗਾ, ਉਸ ਤੋਂ ਬਾਅਦ ਕੀਰਤਨ ਹੋਊਗਾ, ਕੀਰਤਨ ਦੀ ਅਰਦਾਸ ਹੋਊਗੀ, ਅਰਦਾਸ ਤੋਂ ਬਾਅਦ ਕਥਾ ਹੋਊਗੀ। ਹੁਣ ਤਾਂ ਮੇਰਾ ਖਿਆਲ ਆ ਸਭ ਦੀ ਵਾਰ ਧੂਰੀ ਚ ਲੱਭਦੀ ਹੋਣੀ ਹੋਣੀ, ਅੱਜ ਕੁਛ ਹੈਗੀ ਕਿਤੇ ਪੰਜਾਬ ਚ ਨਹੀਂ ਮਿਲਦੀ ਹੁਣ ਤੱਕ। ਸਿਆਣੇ ਬੈਠੇ ਹੋ, ਸਿੱਖ ਦੀ ਕੁੜੀ ਦੇ ਆਨੰਦ ਨਹੀਂ ਸੀ ਹੋ ਸਕਦੇ ਜਦ ਤੱਕ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਨਾ ਹੋਵੇ। ਕੋਈ ਸਿੱਖ ਦੇ ਘਰ ਕੰਮ ਹੁੰਦਾ ਸੀ, ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਹੋਊ, ਫਿਰ ਕਾਰਜ ਹੋਊਗਾ। ਹੁਣ ਮੌਜ ਬਣ ਗਈ ਤੁਹਾਨੂੰ ਵੀ ਸਾਨੂੰ ਵੀ, ਤੁਸੀਂ ਸੁਣਦੇ ਨਹੀਂ, ਸਾਡੇ ਯਾਦ ਨਹੀਂ ਹੈ, ਅੱਜ ਖਿਆ ਕੋ ਸਤਨਾਮ, ਆਨੰਦ ਬਣ ਗਿਆ ਦੋਵੇਂ ਪਾਸੇ। ਕਿਹੜਾ ਇੰਨਾ ਲੰਮਾ ਚਿਰ ਬਾਜੇ ਖੋਲੇ? ਆ ਵੇਖਿਆ ਤੁਸੀਂ ਰਾਗੀਆਂ ਦਾ ਕੀ ਹਾਲ ਹੈ, ਦੋ ਸ਼ਬਦ ਪੜ੍ਹਦੇ ਬਾਜੇ ਪਰ ਪੋਥੀ ਪ੍ਰਕਾਸ਼ ਕਰਨਗੇ, 4 ਪੱਤਰੇ ਇੱਧਰ 4 ਪੱਤਰੇ ਇੱਧਰ। ਉਹਨਾਂ ਨੂੰ ਪੁੱਛਿਆ ਕਰੋ ਇਹ ਬਾਜਾ ਕਿ ਮੰਜੀ ਸਾਹਿਬ ਹੈ, ਇਹ ਰੇਹੜ ਹੈ, ਥੁੱਕ ਤੇਰਾ ਉੱਪਰ ਗਿਰਦਾ, ਬਾਜੇ ਨੂੰ ਛੱਤੀ ਜਾਉਣੇ ਹੱਥ ਲਾਉਣੇ ਝੂਠ, ਤੇ ਇੱਥੇ ਪੋਥੀ ਪ੍ਰਕਾਸ਼ ਕਰਨ ਦਾ ਕੀ ਮਤਲਬ? ਜੈ ਪੈ ਅਦਬ ਨਾ ਬਾਣੀ ਧਾਰਾ, ਸੋ ਸਿੱਖ ਜਾਣੋ ਨਾਹੇ ਹਮਾਰਾ। ਜਿਸ ਕੋਲ ਬਾਣੀ ਦਾ ਸਤਿਕਾਰ ਨਹੀਂ ਤੁਹਾਨੂੰ ਸੁਣਾ ਕੇ ਕੀ ਕਰੂਗਾ ਉਹ? ਤੇ ਫਿਰ ਕੀ ਕਰਨਗੇ? ਬਾਜੇ ਨੂੰ ਤਾਂ ਬੰਨਣਗੇ ਕੱਪੜੇ ਚ, ਜਿਹੜੇ ਰੁਪਈਏ ਦਉਂਗੇ ਉਹ ਪਾਉਣਗੇ ਬੈਗ ਵਿੱਚ, ਤੇ ਜਿਹੜੀ ਪੋਥੀ ਹੁੰਦੀ ਹੈ ਨਾ ਉਹਨੂੰ ਚੱਕ ਕੇ ਪਰੇ ਧਰ ਦਿੰਦੇ, ਹੁਣ ਤੈਨੂੰ ਕੱਲ ਨੂੰ ਮਿਲੇਂਗੇ। ਅੱਜ ਕੇ ਆਖੋ ਸਾਧਨਾ, ਨਾ ਰੁਮਾਲ ਲਾਉਣਾ, ਨਾ ਉੱਚੀ ਜਗ੍ਹਾ ਰੱਖਣੀ, ਘੱਟ ਸਾਡੇ ਗੁਰਦੁਆਰੇ ਨਹੀਂ ਹੈਗੇ, ਗੁਰਦੁਆਰੇ ਚ ਜਾ ਕੇ ਦੇਖੋ ਤੁਹਾਡੇ ਕੀ ਹਾਲ ਹੈ। ਮੰਜੀ ਸਾਹਿਬ ਦੇ ਹੇਠ ਗੁੱਟ ਕੇ ਰੱਖੇ ਵੇ ਤੁਹਾਡੇ, ਕਿਉਂਕਿ ਤੁਸੀਂ ਸਾਇੰਸ ਪੜ ਗਏ ਵੀ ਬੜੇ ਬਾਬੇ ਨੂੰ ਮੰਜੀ ਚਾਹੀਦੀ ਹੈ, ਛੋਟਾ ਹੇਠੇ ਸਾਰ ਲਊਗਾ। ਤੁਸੀਂ ਹੁਣ ਅਕਲ ਤੁਹਾਡੀ ਬਹੁਤ ਹੋ ਗਈ, ਤਾਂ ਹੀ ਤਾਂ ਗੋਡੇ ਗਿੱਟੇ ਤੜਾਏ ਆ ਸਿੱਖਾਂ ਨੇ, ਹੋਰ ਟੁੱਟਦੇ ਕਾਤੇ ਜੇ ਅਸੀਂ ਗੁਰੂ ਦਾ ਅਦਬ ਛੱਡ ਦਿੱਤਾ? ਮੰਜੀ ਸਾਹਿਬ ਦੇ ਹੇਠ ਗੁੱਟਕਾ, ਮੰਜੀ ਸਾਹਿਬ ਦੇ ਹੇਠ ਤਾਂ ਚੌਰ ਰੱਖਣ ਦਾ ਵੀ ਹੁਕਮ ਨਹੀਂ। ਜਿਹੜਾ ਚੌਰ ਹੈ ਕਦੇ ਮੰਜੀ ਸਾਹਿਬ ਦੇ ਹੇਠ ਨਾ ਰੱਖੋ, ਕਿਉਂਕਿ ਮੰਜੀ ਸਾਹਿਬ ਦੇ ਹੇਠ ਗ੍ਰੰਥੀ ਦੇ ਪੈਰ ਹੈ ਤੇ ਪੈਰਾਂ ਵਿੱਚ ਪਿਆ ਚੌਰ ਗੁਰੂ ਦੇ ਸਿਰ ਪਰ ਫਿਰ ਰਿਹਾ। ਵੇਖੋ ਆ ਜਾਓ ਕਿਸੇ ਮਰਜ਼ਾਦਾ ਵਿੱਚ, ਐਵੇਂ ਨਾ ਡੰਬਾ ਰਚੀ ਜਾ ਉੱਥੇ ਗੰਡ ਪਾਠ ਰੱਖੀ ਬੈਠੇ, ਉੱਥੇ ਰੱਖੀ ਬੈਠੇ ਸੜਕਾਂ ਦੇ ਉੱਤੇ, ਮੈਂ 4 ਕਰਾਤੇ, ਮੈਂ 5 ਕਰਾਤੇ। ਉੱਥੇ ਕੁਆਂਟਿਟੀ ਦੀ ਲੋੜ ਨਹੀਂ ਹੈ, ਉੱਥੇ ਕੁਆਲਿਟੀ ਦੀ ਲੋੜ ਹੈ। ਅੱਜ ਕੇ ਆਖੋ ਸਤਨਾਮ, ਕੁਆਂਟਿਟੀਆਂ ਨਾ ਵਧਾਓ ਇਹਨੇ ਕਰਾਤੇ, ਕਿਸੇ ਮਰਜ਼ਾਦਾ ਵਿੱਚ ਆ ਜਾਓ ਗੁਰਸਿੱਖ ਪਿਆਰਿਓ। ਮੰਜੀ ਸਾਹਿਬ ਨੂੰ ਜੇ ਕਿਸੇ ਟਕਸਾਲ ਵਿੱਚ ਪੜ੍ਹੇ ਹੋ ਨਾ, ਉਹ ਸਮਝੂਗਾ ਮੇਰੀ ਗੱਲ ਕਿ ਮੰਜੀ ਸਾਹਿਬ ਨੂੰ ਗ੍ਰੰਥੀ ਦਾ ਅੰਗ ਨਹੀਂ ਲੱਗਣਾ ਚਾਹੀਦਾ। ਇਹ ਤਾਂ ਸ਼ਹਿਨਸ਼ਾਹ ਦਾ ਪਲੰਘ ਹੈ। ਕੀ ਕਰੀਏ ਹੁਣ, ਗਰਦਨ ਦੁਖਦੀ ਹੈ, ਢੂਰੀ ਦੁਖਦੀ ਹੈ,
ਤੇ ਪਾਠੀ ਕਾਰ ਪਾਠ ਕਰਦਾ ਕਰਦਾ ਨਾ ਮੰਜੀ ਸਾਹਿਬ ਤੇ ਕੂਹਣੀ ਰੱਖ ਕੇ ਆ ਢਾਸਣਾ ਲਾਉਂਦਾ ਵੀ ਬਾਬੇ ਤੂੰ ਵੀ ਪੇ ਮੜ ਜਾ ਮੈਨੂੰ ਵੀ ਟਿਕ ਲੈਣ ਦੇ ਸਿੱਖੋ ਤੁਹਾਡੇ ਖੰਡ ਪਾਠ ਖੰਡ ਪਾਠ ਵੇਖੋ ਸਾਡੇ ਕਈ ਮੰਜੀ ਸਾਹਿਬ ਦੇ ਹੇਠ ਲੱਤਾਂ ਨਸਾਲਦੇ ਵੀ ਇਹ ਤਖ਼ਤ ਪੋਸ ਹਾਲ ਕੀ ਹੋਇਆ ਕੀ ਡੰਬਰ ਮਾਰ ਲਿਆ ਤੁਹਾਨੂੰ ਮੈਂ ਤਾਂ ਤੁਹਾਨੂੰ ਬੇਨਤੀ ਕਰਦੇ ਵੀ ਜੇ ਸਾਡਾ ਲਾਉਣਾ ਠੀਕ ਹੋ ਜਾਵੇ ਨਾ ਸਾਡਾ ਲਾਉਣਾ ਤੁਹਾਡੇ ਤਾਂ ਵੱਟ ਅਸੀਂ 7 ਦਿਨ ਚ ਕੱਢ ਦਈਏ ਤੁਹਾਨੂੰ ਤਾਂ ਇੱਕ ਹਫ਼ਤੇ ਚ ਸਿੱਧੇ ਕਰ ਲਈਏ ਜੇ ਸਾਡਾ ਲਾਣ ਬਿੰਗ ਤਾਂ ਸਾਡੇ ਚ ਪੈ ਗਏ ਗੁਰਸਿੱਖ ਪਿਆਰੇ ਕੋਈ ਰਹਿਤ ਨੀ ਕੋਈ ਪਾਠ ਸ਼ੁੱਧ ਨੀ ਆ ਤੁਹਾਡੇ ਵਿੱਚ ਇੱਥੇ ਪਈ ਪਿੰਡਾਂ ਦੀਆਂ ਕਮੇਟੀਆਂ ਬੈਠੀਆਂ ਹੋਣੀਆਂ ਗੁਰਦੁਆਰਿਆਂ ਦੀਆਂ ਬੈਠੇ ਹੋਣੇ ਇੱਥੇ ਤੁਸੀਂ ਮੇਰਾ ਤਾਂ ਕਿਸੇ ਕਮੇਟੀ ਨਾਲ ਮਤਲਬ ਹੀ ਨਹੀਂ ਮੈਂ ਕਮੇਟੀਆਂ ਕਮੁੰਡੇ ਤੇ ਕੀ ਮੂੰਗੀ ਲੈਣੀ ਹੈ ਤੇ ਸੰਗਤ ਦੀ ਸੇਵਾ ਕਰਨੀ ਹੈ ਪਰ ਕਮੇਟੀਆਂ ਵਾਲੇ ਵੇਖੋ ਤੇ ਕਮੇਟੀਆਂ ਦੇ ਮੈਂਬਰ ਹੈ ਪਿੰਡਾਂ ਦੇ ਅਧੀਆ ਪੀ ਕੇ ਰੋਟੀ ਖਾਂਦਾ ਹੈ ਤੇ ਕਮੇਟੀ ਦਾ ਮੈਂਬਰ ਹੈ ਤਾਰ ਦੂ ਤੇਰੀ ਕਮੇਟੀ ਜਪਜੀ ਸਾਹਿਬ ਨੀ ਪੜ੍ਹਨੀ ਗੁਰਦੁਆਰੇ ਜਾ ਕੇ ਮੱਥਾ ਨੀ ਟੇਕਣਾ ਜਿੱਥੇ ਖੰਡ ਪਾਠ ਹੋਵੇ ਉੱਥੇ ਨੀ ਜਾਂਦਾ ਕਮੇਟੀ ਦੇ ਮੈਂਬਰ ਕੋਈ ਵੀ ਜਾਂ ਮਹਾਰਾਜ ਦਾ ਸਰੂਪ ਲੈ ਕੇ ਜਾਣੇ ਨਾਲ ਨੀ ਤੁਰਨਾ ਕਮੇਟੀ ਦੇ ਮੈਂਬਰਾਂ ਨੇ ਅਖੰਡ ਪਾਠ ਤੇ ਤਾਂ ਨੀ ਤੁਸੀਂ ਜਾਂਦੇ ਮੈਨੂੰ ਪਤਾ ਹੈ ਪਰ ਜੋਦ ਭੋਗ ਪੈਂਦਾ ਪਤਾ ਨੀ ਸੱਤੇ ਕਿੱਥੇ ਤੇ ਇਕੱਠੇ ਹੋ ਜਾਂਦੇ ਕੋਈ 2 ਦਾ ਨੋਟ ਚੱਕੂ ਕੋਈ 5 ਦਾ ਚੱਕੂ ਕੋਈ ਦਸੀਆਂ ਗਿਣਨ ਲੱਗ ਜਾਂਦਾ ਮੇਰੇ ਵਰਗਾ ਕਮਜ਼ੋਰ ਜਿਹਾ ਪਿੱਛੇ ਬੈਠਾ ਰਹਿ ਜਾਂਦਾ ਉਹਦਾ ਹੱਥ ਤਾਂ ਪੈਂਦਾ ਨੀ ਉਹ ਪਿੱਛੇ ਬੈਠਾ ਪੁੱਛੀ ਜਾਂਦਾ ਕਿੰਨੇ ਕੁ ਹੋ ਗਏ ਵਾਹ ਸਿੱਖੋ ਤੁਹਾਡੀਆਂ ਕਮੇਟੀਆਂ ਇਹ ਕਮੇਟੀਆਂ ਨੇ ਪੱਟੀ ਮੇਸ਼ ਕੀਤੀ ਹੈ ਇਹ ਗ੍ਰੰਥੀ ਲੈਣ ਸਾਡੇ ਕੋਲ ਬਹੁਤ ਜਾਂਦੀਆਂ ਕਮੇਟੀਆਂ ਇਹਨਾਂ ਨੂੰ ਹੋਵੇ ਦਾ ਤਾਪ ਚੜਿਆ ਬਾਬਾ ਜੀ ਅਸੀਂ ਗੁਰਦੁਆਰਾ ਬਣਾਇਆ ਸਾਨੂੰ ਗ੍ਰੰਥੀ ਦਿਓ ਇੱਕ ਪ੍ਰਧਾਨ ਹਟੇ ਹੀ ਨਾ ਅਸੀਂ ਗੁਰਦੁਆਰਾ ਬਣਾਇਆ ਅਸੀਂ ਕਿੰਨੀ ਮਨ ਮਤ ਦੀ ਸ਼ਬਦਾਵਲੀ ਹੈ ਮੈਂ ਉਹ ਪ੍ਰਧਾਨ ਨੂੰ ਕਿਹਾ ਮੈਂ ਕਿਹਾ ਪ੍ਰਧਾਨ ਚੰਗਾ ਹੋਇਆ ਤੂੰ ਜੰਮ ਪਿਆ ਜੇ ਤੂੰ ਨਾ ਜੰਮਦਾ ਬਾਬਾ ਕਬਰੇ ਪਿੰਡ ਦੇ ਟੋਬੇ ਪਰੇ ਬੈਠਾ ਰਹਿੰਦਾ ਉਹ ਗੁਰਦੁਆਰੇ ਅਸੀਂ ਮਨਾਉਣੇ ਇਹ ਤੋਂ ਮੰਗ ਮੰਗ ਕੇ ਤਾਂ 4 ਇੱਟਾਂ ਆਪਾਂ ਨੇ ਲਾਈਆਂ ਇਹਦਾ ਘਰ ਅਸੀਂ ਬਣਾਉਣਾ ਇਹਦੀ ਕਿਰਪਾ ਨਾਲ ਤਾਂ ਸਾਡੇ ਘਰ ਬਣੇ ਅਸੀਂ ਇਹਦਾ ਘਰ ਬਣਾਉਣ ਲੱਗੇ ਇਹਦੇ ਵਿੱਚ ਇਹਦਾ ਗੁਰੂ ਦਾ ਘਰ ਬਣਾ ਰਿਹਾ ਇੱਕ ਬੰਦਾ ਪਰਮਾਤਮਾ ਦਾ ਘਰ ਬਣਾ ਰਿਹਾ ਕਿੰਨੀ ਹੋਮੇ ਚੜ ਗਈ ਇੱਥੇ ਅਸੀਂ ਗੁਰਦੁਆਰਾ ਬਣਾਇਆ ਹੋਰ ਤਾਂ ਆਪ ਗਾਂ ਚੜਿਆ ਮੈਂ ਕਈ ਕਮੇਟੀਆਂ ਕਹਿੰਦੀਆਂ ਬਾਬਾ ਜੀ ਜਿੱਦਣ ਦੀ ਸਾਡੀ ਕਮੇਟੀ ਬਣੀ ਹੈ ਗੁਰਦੁਆਰੇ ਦਾ ਸੁਧਾਰ ਕਰਤਾ ਤੋਂ ਪਹਿਲਾਂ ਗੁਰਦੁਆਰੇ ਨੂੰ ਤਾਪ ਚੜਦਾ ਤਾ ਉਹਦੇ ਗਿੱਟੇ ਸੁੱਜਦੇ ਤੇ ਤੁਸੀਂ ਟੀਕੇ ਲਵਾ ਕਿੰਨੀ ਮਨਮਤ ਸਿੱਖ ਕੌਮ ਵਿੱਚ ਆਈ ਹੋਈ ਹੈ ਉਹ ਗੁਰਦੁਆਰੇ ਦਾ ਸੁਧਾਰ ਅਸੀਂ ਕਰਨਾ ਕਿ ਗੁਰਦੁਆਰੇ ਜਾ ਕੇ ਅਸੀਂ ਸੁਧਰਨਾ ਗੁਰਦੁਆਰੇ ਜਾ ਕੇ ਆਪਣੇ ਆਪ ਨੂੰ ਸੁਧਾਰੋ ਗੁਰਦੁਆਰੇ ਦਾ ਕੱਖ ਨੀ ਵਿਗੜਿਆ ਉੱਥੇ ਤੁਸੀਂ ਉਹ ਡਾਂਗ ਖੜਕਾਓਗੇ ਆ ਕਮੇਟੀ ਵਾਲਿਆਂ ਨੇ ਗ੍ਰੰਥੀਆਂ ਦੀ ਪੱਟੀ ਮੇਸ਼ ਕਰੀ ਜਾ ਕੇ ਕਹਿਣਗੇ ਬਾਬਾ ਜੀ ਗ੍ਰੰਥੀ ਦਾ ਕੋਈ ਇਹੋ ਜਿਹਾ ਗ੍ਰੰਥੀ ਜਿਹੜਾ ਤਨਖਾਹ ਘੱਟ ਲਵੇ ਉਹ ਚਾਹੇ ਜਪਜੀ ਸਾਹਿਬ ਦੀ ਰਹਿ ਰਸ ਬਣਾਈ ਜਾਵੇ ਸਤਨਾਮ ਤਨਖਾਹ ਘੱਟ ਇੱਕ ਕਮੇਟੀ ਨੂੰ ਹੋਰ ਤਰ੍ਹਾਂ ਦੇ ਗ੍ਰੰਥੀ ਚਾਹੀਦੇ ਅੱਜ ਕੱਲ ਉਹ ਕਿਹੜੇ ਜਦ ਕਮੇਟੀ ਦਾ ਪ੍ਰਧਾਨ ਹੈ ਸੈਕਟਰੀ ਗੁਰਦੁਆਰੇ ਜਾਵੇ ਤਾਂ ਗ੍ਰੰਥੀ ਹੱਥ ਬੰਨ ਕਿਹੜਾ ਹੋਵੇ ਲਓ ਪ੍ਰਧਾਨ ਸਾਹਿਬ ਜੀ ਤੁਹਾਡੀ ਪੈਂਟ ਧੋਣੀ ਹੈ ਮੈਂ ਧੋ ਦਵਾਂ ਤੁਹਾਡੇ ਸਕੂਟਰ ਦੀ ਸਰਵਿਸ ਕਰਾ ਦਵਾਂ ਇਹ ਗ੍ਰੰਥੀ ਚਾਹੀਦੇ ਥੋੜੇ ਹੱਥ ਬੰਨਣ ਨਾਲ ਉਹ ਗ੍ਰੰਥੀ ਚਾਹੀਦਾ ਗੁਰਦੁਆਰਾ ਤੁਹਾਡੇ ਗਿੱਟੇ ਛਲੇ ਸਵਾਰ ਕੇ ਤੁਹਾਡੇ ਔਗਣ ਦੱਸੇ ਤੁਹਾਡੀਆਂ ਕਮਜ਼ੋਰੀਆਂ ਨੂੰ ਜਿਹੜਾ ਹੈ ਛੱਡੇ ਛੱਜ ਵਿੱਚ ਪਾ ਕੇ ਉਹ ਗ੍ਰੰਥੀ ਚਾਹੀਦੇ ਜੇ ਉਹ ਜੇ ਗ੍ਰੰਥੀ ਹੋਣਗੇ ਤਾਂ ਹੀ ਸਿੱਖ ਕੌਮ ਦਾ ਕੁਛ ਸਿਮਤ ਸਕੂਗਾ ਇਹ ਤਨਖਾਹ ਲੈ ਕੇ ਢਿੱਡ ਭਰਨ ਵਾਲੇ ਬਾਹਰ ਬੱਚਿਆਂ ਨੂੰ ਪਾਲਣ ਵਾਲੇ ਜਿਹਨਾਂ ਦਾ ਖੁਦ ਜੀਵਨ ਨੀ ਸ਼ਰਾਬਾਂ ਪੀਣੀਆਂ ਅੰਡੇ ਖਾਣੇ ਇੱਕ ਜੀਵਨ ਸਾਡਾ ਕਿੱਧਰ ਸਿੱਖੀ ਤੁਰੀ ਜਾਂਦੀ ਹੈ ਸਿੱਖ ਪਿਆਰਿਓ ਇਹ ਗ੍ਰੰਥੀਆਂ ਦਾ ਕਸੂਰ ਨਹੀਂ ਕਸੂਰ ਹੈ ਤੁਹਾਡੀਆਂ ਕਮੇਟੀਆਂ ਦਾ ਤੁਸੀਂ ਵੀ ਤਾਂ ਨਾਲ ਬੈਠ ਕੇ ਪੀਂਦੇ ਹੋ ਅੱਜ ਖੇਡਾਂ ਖੁਸ਼ ਸਤਨਾਮ ਨਾ ਸਾਂਝੀ ਵਾਰ ਤੁਸੀਂ ਹੋ ਗੁਰਸਿੱਖ ਪਿਆਰੇ ਹੋ ਧੰਨ ਗੁਰੂ ਗੋਬਿੰਦ ਹੁਣ ਦੇਖੋ ਆਸਾ ਦੀ ਵਾਰ ਤਾਂ ਕਿੱਥੇ ਗਿਆ ਜੀ ਕਦੇ ਵੀ ਗ੍ਰੰਥੀ ਸਿੰਘ ਦਾ ਅੰਗ ਨੀ ਮੰਜੀ ਸਾਹਿਬ ਨੂੰ ਲੱਗਣਾ ਚਾਹੀਦਾ ਕਿੱਥੇ ਗੱਲਾਂ ਗੁੱਟਕੇ ਮੰਜੀ ਸਾਹਿਬ ਦੇ ਹੇਠ ਗੁਰਸਿੱਖ ਪਿਆਰੇ ਪੋਥੀ ਪਰਮੇਸ਼ਰ ਕਾ ਥਾਨ ਇਹ ਵੱਡਾ ਬਾਬਾ ਕਰਕੇ ਸਾਡਾ ਗੁਰੂ ਨਹੀਂ ਇਹ ਜਿਹੜੀ ਭੀੜ ਪਈ ਹੈ ਗੁਰੂ ਨਹੀਂ ਗੁਰੂ ਇਹਦੇ ਵਿੱਚ ਸ਼ਬਦ ਹੈ ਤੇ ਗੁਟਕੇ ਵਿੱਚ ਵੀ ਸ਼ਬਦ ਕਰਮ ਵਿੱਚ ਵੀ ਸਤਿਕਾਰ ਕਰਿਆ ਕਰੋ ਗੁਟਕਿਆਂ ਦਾ ਆਲਿਆਂ ਚ ਨਾ ਰੱਖਿਆ ਕਰੋ ਜਿੱਥੇ ਚਮਚੇ ਯਾਰ ਮੋਮਬੱਤੀਆਂ ਪਈਆਂ ਉੱਥੇ ਰਹਿ ਰਸ ਪਸਾਈ ਹੋਈ ਹੈ ਇੱਕ ਹੈ ਬੀਬੀਆਂ ਮੇਰੀਆਂ ਮਾਵਾਂ ਸੁਖਮਨੀ ਪੜਨਗੀਆਂ ਮੰਜੇ ਪਰ ਬੈਠੀਆਂ ਜੇ ਗੁਆਂਢਣ ਮਿਲਣ ਨਾ ਜਾਵੇ ਨਾ ਬਿਸ਼ਨਪੁਰ ਜਦੇ ਗੁਟਕਾ ਸਰਾਣੇ ਦੇ ਹੇਠ ਪਹਿਲਾਂ ਖੁੰਡ ਕਥਾ ਛੇੜ ਲੈਣੀ ਹੈ। ਉਹ ਤੇਰੇ ਸਰੀਰ ਦਾ ਬਿਸਤਰਾ ਤੇ ਉਹਦੇ ਵਿੱਚ ਬਾਣੀ ਦੇ ਗੁਟਕਿਆਂ ਨੂੰ ਰੱਖ ਦੇ, ਗੁਟਕਿਆਂ ਨੂੰ ਸੁੱਚੇ ਰੁਮਾਲ ਲਾਓ ਤੇ ਸੱਤਵੇਂ ਦਿਨ ਰੁਮਾਲ ਧੋ, ਗੁਟਕਾ ਸਾਹਿਬ ਨੂੰ ਉੱਥੇ ਰੱਖੋ ਤੇ ਜਿੱਥੇ ਤੁਹਾਡੀਆਂ ਮੇਰੇ ਵਰਗੇ ਦੀਆਂ ਪੰਜ ਭੂਤਕ ਸਰੀਰ ਦੀਆਂ ਰੱਖੀਆਂ ਮੇਰੀਆਂ ਫੋਟੋਆਂ ਅੰਗੀਠੀਆਂ ਤੇ ਜੁੱਤੀਆਂ ਪਾ ਪਾ ਕੇ ਸੰਤਾਂ ਨੇ ਫੋਟੋਆਂ ਖਿਚਾਈਆਂ ਤੇ ਉਹਨਾਂ ਦੇ ਮੂਹਰੇ ਰੱਖੇ ਵੇ ਸੁਖਮਨੀ ਸਾਹਿਬ ਦੇ ਗੁਟਕੇ। ਬਹੁਤ ਕੁਝ ਹੋਲੀ ਸਿੱਖੋ ਤੁਹਾਡੇ ਨਾਲ ਹੁਣ ਵੀ ਬਾਜੋ। ਇਹ ਜਿਹੜਾ ਛਿੱਤਰ ਖੜਕੇ ਆ ਨਾ, ਇਹ ਸਭ ਗੁਰੂ ਦੀ ਬੇਅਦਬੀ ਪਿੱਛੇ, ਬੇਮਰਜ਼ਾਦਗੀ ਪਿੱਛੇ ਖੜਕੇ ਆਏ। ਅੱਜ ਕੇ ਆਖੋ ਸਤਿਗੁਰੂ, ਹੁਣ ਵੀ ਸਮਝੋ ਕੁਛ, ਗੁਰੂ ਦੀ ਬੇਅਦਬੀ ਕਰਕੇ ਕਿਹਨੇ ਸੁੱਖ ਪਾਉਣਾ? ਆਹ ਮੁੰਡੇ ਕੁੜੀਆਂ ਤੁਸੀਂ ਬਹੁਤ ਪੜ੍ਹਾਏ, ਮੈਨੂੰ ਪਤਾ, ਮੇਰੇ ਵੀ ਫਿਰਦੇ ਪੜ੍ਹੇ, ਕੋਈ ਐਮ ਏ, ਕੋਈ ਬੀ ਐਸ ਸੀ, ਕੋਈ ਬੀ ਐਡ, ਕੋਈ ਪੀ ਐਚ ਡੀ ਕਰੀ, ਕੋਈ ਪੁੱਛਦਾ ਦਵਾਨੀ ਨੂੰ ਹੁਣ ਪੜ੍ਹੇ ਹੋਏ ਨੂੰ? ਕੋਈ ਨਾ ਪੁੱਛਦਾ, ਕਦੇ ਤੁਸੀਂ ਸੋਚਿਆ ਪੜ੍ਹੇ ਹੋਏ ਦੀ ਕਦਰ ਕਿਉਂ ਘਟੀ ਹੈ? ਇਹ ਤੁਹਾਡੇ ਜੀਵਨ ਦੀਆਂ ਗੱਲਾਂ ਨੇ, ਹੁਣ ਪੜ੍ਹਿਆ ਹੋਇਆ ਨੂੰ ਕਿਉਂ ਨਹੀਂ ਪੁੱਛਦਾ? ਕਿਉਂਕਿ ਜਿਹੜੇ ਹੁਣ ਪੜ੍ਹੇ ਹੋਏ ਇਹਨਾਂ ਨੇ ਪੜ੍ਹਾਉਣ ਵਾਲੇ ਨਹੀਂ ਪੁੱਛੇ। ਅੱਜ ਕੇ ਆਖੋ ਸਤਿਗੁਰੂ, ਜਿਹੜਾ ਵਿਦਿਆਰਥੀ ਆਪਣੇ ਗੁਰੂ ਦਾ ਸਤਿਕਾਰ ਨਹੀਂ ਕਰੂਗਾ, ਉਹਦੀ ਵਿਦਿਆ ਦਾ ਕਦੇ ਸਤਿਕਾਰ ਨਹੀਂ ਦੁਨੀਆਂ ਵਿੱਚ ਹੋਊਗਾ। ਇਹ ਪੁੱਛਦੇ ਆ ਮਾਸਟਰਾਂ ਨੂੰ, ਕੌਡੀ ਬਦਲੇ ਨਹੀਂ ਸਮਝਦੇ, ਇਹਨਾਂ ਪੜ੍ਹੇ ਉਹਨੂੰ ਕੌਣ ਪੁੱਛੂਗਾ? ਮੇਰੇ ਹਾਣ ਦੇ ਤੁਸੀਂ ਬੈਠੇ ਬਹੁਤ ਇੱਥੇ, ਮੈਂ 57 ਵਿੱਚ ਕੀਤੀ ਸੀ ਮੈਟ੍ਰਿਕ ਤੇ 60 ਵੀ ਛੱਡਿਆ ਸੀ ਕਾਲਜ। ਮੈਂ ਜਿਸ ਸਕੂਲ ਵਿੱਚ 10ਵੀਂ ਕੀਤੀ ਹੈ, ਮੇਰੇ ਪਿੰਡ ਤੋਂ 4 ਕੋਹ ਹੈ ਪੁਰਾਣੇ, 8 ਮੀਲ, ਤੇ ਮੈਂ ਪੈਦਲ ਤੁਰ ਕੇ 10ਵੀਂ ਕੀਤੀ ਹੈ। ਪਰ ਮੈਂ ਜਦ ਹੁਣ ਤੁਸੀਂ ਦੇਤੀ ਗੱਡੀ, ਹੁਣ ਵੀ ਉਸ ਪਿੰਡ ਦੇ ਕੋਲ ਨੂੰ ਲੰਘਦੇ ਨਾ, ਮੈਂ ਗੱਡੀ ਖੜਾ ਕੇ ਉਸ ਸਕੂਲ ਨੂੰ ਹੁਣ ਵੀ ਨਮਸਕਾਰ ਕਰਦਾ ਕਿ ਇਹਨਾਂ ਕੰਧਾਂ ਤੇ ਕਮਰਿਆਂ ਵਿੱਚੋਂ ਮੈਨੂੰ 4 ਅੱਖਰ ਮਿਲੇ ਨੇ। ਹੁਣ ਵੇਖੋ ਮਾਸਟਰਾਂ ਦਾ ਕੀ ਸਤਿਕਾਰ ਹੈ ਵਿਦਿਆਰਥੀਆਂ ਦੇ ਕੋਲ, ਸਤਿ ਸ੍ਰੀ ਅਕਾਲ ਬੁਲਾ ਕੇ ਰਾਜੀ ਨਹੀਂ। ਤੇ ਗੁਰਸਿੱਖ ਪਿਆਰਾ, ਜਿਹੜਾ ਆਪਣੇ ਗੁਰੂ ਦਾ ਸਤਿਕਾਰ ਛੱਡ ਜਾਵੇ, ਉਹਦਾ ਕਦੇ ਸਤਿਕਾਰ ਨਹੀਂ ਹੋਵੇਗਾ ਦੁਨੀਆਂ ਵਿੱਚ। ਬਾਣੀ ਦਾ ਸਤਿਕਾਰ ਕਰੋ, ਬਾਣੀ ਗੁਰੂ ਹੈ, ਤੇ ਗੁਰੂ ਦਾ ਸਤਿਕਾਰ ਹੀ ਬਾਣੀ ਦਾ ਸਤਿਕਾਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਸ਼ਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਹੁੰਦੇ ਸੀ, ਕੀਰਤਨ ਤੋਂ ਬਾਅਦ ਸੁਣਾਉਂਦੇ ਸੀ ਕਥਾ, ਤੇ ਅੱਜ ਮਾਘੀ ਦਾ ਦਿਨ ਬੜਾ ਇਕੱਠ ਕੀਰਤਨ ਹੋਇਆ। ਭਾਈ ਸੰਤ ਸਿੰਘ ਜੀ ਮਹਾਰਾਜ ਦੇ ਰਾਗੀ ਹੁੰਦੇ ਸੀ, ਜਿਹੜੇ ਹਰ ਰੋਜ਼ ਆਸਾ ਦੀ ਵਾਰ ਦਾ ਕੀਰਤਨ ਸੁਣਾਉਂਦੇ ਸੀ। ਅੱਜ ਕੀਰਤਨ ਸਮਾਪਤ ਹੋ ਗਿਆ ਤੇ ਸਾਰੀ ਸੰਗਤ ਉਡੀਕ ਰਹੀ ਹੈ, ਮਹਾਰਾਜ ਮਾਘ ਦੇ ਮਹੀਨੇ ਦੀ ਕਥਾ ਕਰਨਗੇ। ਪਰ ਅੱਜ ਮਹਾਰਾਜ ਨੇ ਕਥਾ ਨਹੀਂ ਆਰੰਭ ਕੀਤੀ, ਅੱਜ ਕੀ ਖੋਤ ਕੀਤਾ, ਆਪਣੇ ਬੋਝੇ ਵਿੱਚ ਹੱਥ ਮਾਰਿਆ ਬਾਜਾਂ ਵਾਲੇ ਨੇ, ਤੇ ਇੱਕ 2 ਸੇਰ ਦਾ ਚਿੱਟਾ ਪੱਥਰ ਕੱਢਿਆ, ਚਿੱਟੇ ਰੰਗ ਦਾ ਪੱਥਰ। ਇਹ ਸ੍ਰੀ ਆਨੰਦਗੜ੍ਹ ਸਾਹਿਬ ਦਾ ਜ਼ਿਕਰ ਹੈ ਜਿਹੜਾ ਤੁਹਾਡੇ ਚਰਨਾਂ ਵਿੱਚ ਮੈਂ ਕਹਿ ਰਿਹਾ। ਹਜ਼ਾਰਾਂ ਸੰਗਤ ਬੈਠੀ ਹੈ, ਪੱਥਰ ਕੱਢ ਕੇ ਮਹਾਰਾਜ ਨੇ ਤਲੀ ਤੇ ਧਰ ਲਿਆ, ਤੇ ਸੰਗਤ ਨੂੰ ਕਹਿੰਦੇ, ਸਾਧ ਸੰਗਤ ਜੀ ਵੇਖੋ ਸਾਡੇ ਹੱਥ ਵਿੱਚ ਕੀ ਹੈ। ਸਾਰੇ ਉੱਠ ਉੱਠ ਕੇ ਵੇਖਣ, ਕਈ ਜਾਣ ਚਿੱਟੇ ਰੰਗ ਦਾ ਪੱਥਰ ਹੈ, ਸਭ ਨੂੰ ਦਿਖਾ ਤਾ। ਤੇ ਜਿੱਥੇ ਮੇਰੇ ਗੁਰੂ ਗੋਬਿੰਦ ਸਿੰਘ ਬੈਠਦੇ ਸੀ ਨਾ, ਉਹਨਾਂ ਦੇ ਸੱਜੇ ਖੱਬੇ 2 ਸਿੰਘ ਖੜਦੇ ਸੀ, ਉਹਨਾਂ ਦਾ ਨਾਮ ਹੈ ਇਤਿਹਾਸ ਵਿੱਚ ਭਾਈ ਆਲਮ ਸਿੰਘ, ਭਾਈ ਮਾਨ ਸਿੰਘ। ਉਹ ਕੌਣ ਸੀ ਸਿੰਘ? ਉਹ ਸੀ ਹਜੂਰੀਏ ਸਿੰਘ, ਉਹਨਾਂ ਨੂੰ ਹਜੂਰੀਏ ਸਿੰਘ ਕਹਿੰਦੇ ਹੁੰਦੇ ਸੀ। ਤੇ ਭਾਈ ਆਲਮ ਸਿੰਘ ਜੀ ਨੂੰ ਮਹਾਰਾਜ ਕਹਿੰਦੇ, ਸਿੰਘਾ ਜਾ ਇੱਕ ਪਾਣੀ ਦੀ ਬਾਲਟੀ ਭਰ ਕੇ ਲਿਆ, ਅੰਮ੍ਰਿਤ ਵੇਲਾ ਕਥਾ ਦਾ ਸਮਾਂ, ਮਾਘੀ ਦਾ ਦਿਨ। ਭਾਈ ਆਲਮ ਸਿੰਘ ਨੇ ਹੱਥ ਬੰਨੇ, ਮੱਥਾ ਟੇਕ ਕੇ ਤੁਰ ਗਿਆ ਬਾਲਟੀ ਲੈਣ। ਪਰ ਭਾਈ ਆਲਮ ਸਿੰਘ ਤੁਰ ਗਿਆ, ਜੇ ਆਪਾਂ ਹੁੰਦੇ ਆਪਾਂ ਨਹੀਂ ਸੀ ਤੁਰਦੇ, ਆਪਾਂ ਤਾਂ ਪਹਿਲਾਂ ਪੁੱਛਦੇ ਪਾਣੀ ਕਿਆ ਕਰਨਾ ਹੈ। ਅੱਜ ਖੇ ਆਖੋ ਸਤਨਾਮ, ਕਿਉਂ ਆਪਾਂ ਸਾਇੰਸ ਪੜ੍ਹੇ ਪਏ ਹਾਂ। ਉਹ ਧੂਰੀ ਵਾਲੇ ਉਹ ਇਲਾਕੇ ਦੀਆਂ ਸੰਗਤਾਂ ਇੱਥੇ ਹੀ ਰਹਿੰਦਾ, ਗੁਰੂ ਗੋਬਿੰਦ ਸਿੰਘ ਕਿਤੇ ਨਹੀਂ ਗਿਆ, ਹੁਣ ਦਸੇ ਇੱਥੇ ਹੀ ਆਪਣੇ ਕੋਲ, ਦੇਖਦੇ ਕਿਸੇ ਨੂੰ ਦਸੇ ਕੋਲ ਹੈ, ਦੇਖਦੇ ਕਿਉਂ ਨਹੀਂ? ਹਾਂ, ਉਹਨਾਂ ਨੂੰ ਪਤਾ ਵੀ ਲੈ ਕੇ ਪੁੱਤਾਂ ਨੇ ਕਸਰ ਨਹੀਂ ਛੱਡਣੀ। ਅੱਜ ਖੇ ਆਖੋ ਸਤਨਾਮ, ਖਿੱਚੀ ਫਿਰਨਗੇ ਲੈ ਕੇ ਪੁੱਤ। ਜੇ ਤੁਹਾਨੂੰ ਇੱਥੇ ਵਾਜਾਂ ਵਾਲਾ ਮਿਲ ਜਾਵੇ ਨਾ ਧੂਰੀ ਕਿਤੇ, ਤੇ ਤੁਸੀਂ ਚਾਹ ਥੋੜੋ ਪੁੱਛੋ, ਦੁੱਧ ਥੋੜੋ ਪੁੱਛੋ, ਨਾ ਨਾ, ਤੁਸੀਂ ਤਾਂ ਬਾਂਹ ਤੇ ਫੜ ਕੇ ਮੰਜੇ ਤੇ ਬਿਠਾ ਲਓ ਵੀ ਬਾਜਾਂ ਵਾਲਿਆ ਤੂੰ ਆ ਤਾਂ ਗਿਆ। ਸਭ ਤੋਂ ਪਹਿਲਾਂ ਐਲਾਨ ਕਰਦੇ ਵੀ ਜਿਹੜਾ 3 ਵਜੇ ਅੰਮ੍ਰਿਤ ਵੇਲਾ ਹੁੰਦਾ ਸੀ, ਹੁਣ 8 ਵਜੇ ਹੋਇਆ ਕਰੂਗਾ। ਅੱਜ ਖੇ ਆਖੋ ਸਭ ਤੋਂ ਪਹਿਲਾਂ ਆਹ ਅਨਾਊਂਸਮੈਂਟ ਕਰਾਓ ਤੁਸੀਂ। ਵੇਖੇ ਹੁਣ ਤੁਸੀਂ ਜਿੰਨੇ ਬੈਠੇ ਹੋ, ਕੋਈ ਕਰਮਾਂ ਵਾਲਾ ਹੋਊ ਜਿਹੜਾ ਤੜਕੇ ਉੱਠਦਾ ਉੱਪਰ ਤੇ 8 ਵਜੇ ਵੇ ਸਿੱਖ ਕਛਿਹਰਾ ਚੱਕੀ ਫਿਰਦਾ, ਕਹਿੰਦਾ ਮੈਂ ਇਸ਼ਨਾਨ ਕਰਨ ਚੱਲਿਆ। ਵਾਹ ਸਿੱਖਾ ਤੇਰੇ ਇਸ਼ਨਾਨ। 8 ਵਜੇ ਬੰਦੇ ਨਹਾਉਂਦੇ ਹੁੰਦੇ? ਤੁਹਾਡੀ ਆਦਤ ਕੌਣ ਨਹਾਉਂਦਾ ਹੁੰਦਾ? ਤੁਹਾਡੇ ਘਰ ਦੀ ਗੱਲ ਹੈ, ਭੁੱਲਿਆ ਨਾ ਕਰੋ। 8 ਵਜੇ ਸਿੱਖਾਂ ਦੇ ਇਸ਼ਨਾਨ ਦਾ ਟਾਈਮ ਨਹੀਂ ਹੁੰਦਾ। ਇਹ ਬੀਬੀਆਂ ਕੱਢ ਲੈਂਦੀਆਂ ਧਾਰਾਂ ਮੈਸਾਂ ਦੀਆਂ, ਫਿਰ ਭਈਆਂ ਨੂੰ ਕਹਿੰਦੀਆਂ ਹੁੰਦੀਆਂ ਟੋਭੇ ਦੇ ਲਿਆਓ ਗੇੜਾ ਅਜਖੇ ਅਖੁਲ ਸਤਨਾਮ। 8 ਵਜੇ ਮੈਸਾਂ ਦੇ ਨਹਾਉਣ ਦਾ ਟਾਈਮ ਹੁੰਦਾ ਪਸ਼ੂਆਂ ਦਾ। ਅੰਮ੍ਰਿਤ ਵੇਲਾ ਛੱਡ ਦਿੱਤਾ ਤੁਸੀਂ, ਆਪਣਾ ਸਮਾਂ ਗੁਆ ਦਿੱਤਾ ਗੁਰਸਿੱਖ ਵਿਆਲਿਓ। ਅੰਮ੍ਰਿਤ ਵੇਲਾ ਸੱਚ ਨਾ ਸੀ ਜਿਹੜਾ, ਐਸੀ ਅਵਸਥਾ ਸਾਡੇ ਵਿੱਚ ਆ ਗਈ। ਅਸੀਂ ਤਾਂ ਨੁਕਤਾ ਚੀਨੀ ਤੋਂ ਮਿਲਿਆ ਹੈ ਹੀ ਕੋਈ ਨੀ ਸਾਡੇ ਕੋਲ। ਤੇ ਭਾਈ ਆਲਮ ਸਿੰਘ ਜੀ ਗਏ ਪਾਣੀ ਦਾ ਬਾਲਟਾ ਲਿਆਂਦਾ, ਮਹਾਰਾਜ ਕਹਿੰਦੇ ਸਟੂਲ ਤੇ ਰੱਖ। ਮਹਾਰਾਜ ਨੇ ਉਹ ਜਿਹੜਾ ਪੱਥਰ ਫੜਿਆ ਸੀ ਨਾ ਪ੍ਰੇਮੀ, ਉਹ ਸਾਰੀ ਸੰਗਤ ਨੂੰ ਦਿਖਾ ਕੇ ਬਾਲਟੀ ਵਿੱਚ ਗਏ। ਦੇਖੋ ਵੇ ਆਫ ਕਨਵਿੰਸਿੰਗ, ਸਮਝਾਉਣ ਦਾ ਤਰੀਕਾ। ਤੇ ਵਾਜਾਂ ਵਾਲੇ ਕਹਿੰਦੇ ਸਿੱਖੋ ਵੇਖੋ ਡੁੱਬ ਗਿਆ ਕਿ ਤਰ ਕੇ ਤਰਦਾ। ਦੇਖੋ ਕੈਸੇ ਸਵਾਲ ਨੇ, ਪੱਥਰ ਵੇਖੋ ਡੁੱਬ ਗਿਆ ਕਿ ਤਰਦਾ। ਉਹ ਕਈਆਂ ਨੇ ਤਾਂ ਬੈਠਿਆ ਨਹੀਂ ਕਹਿਤਾ, ਕਈ ਵਿੱਚ ਨੂੰ ਵੇਖਣ ਵੀ ਬਾਬਾ ਅੱਜ ਕਰਾਮਾਤੇ ਦਿਖਾਊਗਾ, ਪਤਾ ਨੀ ਪੱਥਰ ਤਾਰ ਕੇ ਦਿਖਾਊ, ਕਿਉਂਕਿ ਕਰਾਮਾਤੀਆਂ ਕੋਲ ਤੁਹਾਡੀ ਖਾਸੀ ਭੀੜ ਰਹਿੰਦੀ ਹੈ, ਉੱਥੇ ਬਹੁਤ ਕੁਝ ਮਿਲਦਾ ਹੈ। ਤੇ ਪ੍ਰੇਮੀਓ, ਹੋ ਬੀਬੀਓ, ਤੁਹਾਨੂੰ ਇੱਕ ਬੇਨਤੀ ਹੈ ਵੀ ਜੇ ਤੁਸੀਂ ਪਖੰਡ ਛੱਡ ਦੋ ਨਾ, ਸਿੱਖ ਧਰਮ ਵਿੱਚੋਂ 80% ਪਖੰਡ ਖਤਮ ਹੋ ਜੂ। 80 ਤੁਹਾਡੇ ਚ ਹੈ, 20 ਇੱਧਰ ਹੈ, 20 ਦਾ ਤਾਂ ਇਲਾਜ ਅਸੀਂ ਵੀ ਕਰ ਲੇਂਗੇ ਅੱਜ ਖੇ ਖੁਸ਼ ਸਦਨਾ, ਪਰ ਤੁਹਾਡੇ ਵਾਲਾ 80 ਸਾਤੋਂ ਸਾਹਮਣੇ ਹੁੰਦਾ। ਹਾਂ, ਬਾਬੇ ਨੇ ਬੋਤਲ ਬਣਾ ਤੀ ਜੀ, ਮੇਰਾ ਮੁੰਡਾ ਸੁੱਕਣ ਤੇ ਹਟ ਗਿਆ। ਬਾਬੇ ਨੇ ਜੁਆਇਨ ਬਣਾ ਤੀ ਜੀ, ਮੈਨੂੰ ਰਾਤ ਨੂੰ ਭੂਤ ਦਿਖਣ ਤੇ ਹਟ ਗਏ। ਜੁਆਇਨ ਤੋਂ ਭੂਤ ਡਰਦੇ, ਜੁਆਇਨ ਤਾਂ ਸਵਾਦ ਹੁੰਦੀ ਹੈ, ਸਗੋਂ ਖਾਣ ਆਉਣਗੇ। ਜੁਆਇਨ ਤਾਂ ਸਗੋਂ ਚੰਗੀ ਹੁੰਦੀ ਹੈ ਸਰਦੀਆਂ ਦੇ ਵਿੱਚ। ਇੰਨਾ ਪਖੰਡ ਚੱਲਿਆ, ਕੋਈ ਧਾਗੇ ਇੱਕ ਮੇਰੇ ਕੋਲ ਆਈ ਬੁੜੀ, ਉਹ ਪਾਈਆਂ ਲੈਚੀਆਂ ਚੱਕੀ ਫਿਰੇ, ਉਹ 7 ਰੁਪਈਏ ਧੋਲਾ। ਮੈਂ ਕਿਹਾ ਬੇਬੇ ਤੂੰ ਪਾਕਿਸਤਾਨ ਜਾ ਕੇ ਆਈ ਹੈ? ਨਾ ਜੀ, ਮੈਂ ਤਾਂ ਇੱਥੇ ਇਕੱਠੀਆਂ ਕਰੀਆਂ, ਔਖੀਆਂ ਇਕੱਠੀਆਂ ਕਰੀਆਂ। ਮੈਂ ਕਹਾ ਤੇ ਕਹਿੰਦੀ ਬਾਬਾ ਜੀ ਬਣਾ ਦੇ ਇਹਨਾਂ ਨੂੰ, ਲੈਚੀਆਂ ਬਣਾ ਦੇ। ਉਹ ਮੈਂ ਸਮਝ ਗਿਆ ਵੀ ਬਿਮਾਰੀ ਇਹਨੂੰ ਕੋਈ। ਮੈਂ ਮੁੰਡੇ ਨੂੰ ਕਿਹਾ, ਮੈਂ ਕਿਹਾ ਵਰਤਾ ਦੇ ਸੰਗਤ ਵਿੱਚ। ਉਹ ਜਦ ਵਰਤਾਉਣ ਲੱਗਿਆ, ਬੁੜੀ ਤਾਂ ਪਿੱਟਣ ਲੱਗ ਗਈ, ਇਹ ਤਾਂ ਬਹੁਤ ਮਹਿੰਗੀ ਹੈ, ਮੈਂ ਤਾਂ ਬਣਾਉਣ ਲਿਆਈ ਸੀ, ਬਣਾਉਣ ਲਿਆਈ ਸੀ। ਮੈਂ ਕਿਹਾ ਬੇਬੇ ਹਰਦੇਵ ਸਿੰਘ ਕਿੱਥੇ ਬਣਾ ਦੂ, ਇਹ ਤਾਂ ਪਿਸ਼ੌਰ ਬਣਦੀਆਂ ਅੱਜ ਕੇ ਖੁਸ਼, ਇੰਡੀਆ 'ਚ ਤਾਂ ਬਣਦੀਆਂ ਹੀ ਨਹੀਂ। ਹਰਦੇਵ ਸਿੰਘ ਬਾਗ ਨਾ ਲਾ ਦੇਵੇ ਕਾਹਨੂੰ, ਮੈਂ ਤਾਂ ਜੀਰੀ ਲਾਉਣਾ, ਕਣਕ ਬੀਜਦਾ ਆਪਣੇ ਹੱਥੀ। ਮੈਂ ਕਿਹਾ ਫਿਰ ਲੈਚੀਆਂ ਤਾਂ ਬਾਗ ਇਹਨਾਂ ਲਾ ਦੇਵਾਂ। ਮੈਂ ਕਿਹਾ ਕਿਸੇ ਹੋਰ ਬਾਬੇ ਕੋਲ ਜਾ ਜਿਹੜਾ ਵਾਲ ਕੇ ਦੇਵੇ ਤੈਨੂੰ ਬਣਾ ਕੇ, ਨੂਣ ਮਿਰਚ ਪਾ ਕੇ। ਵਿੱਚ ਕੀ ਪਖੰਡ ਚੱਲਿਆ, ਸਾਨੂੰ ਮਹਾਰਾਜ ਨੇ ਹੁਕਮ ਕੀਤਾ ਸੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ, ਕੱਟ ਜਮਕੀ ਫੰਦਾ ਨਿਤ ਪੜਦੇ ਹੋ। ਔਖਦ ਨਾਮ ਸਰਬ ਰੋਗੇ ਕਾ, ਔਖਦ ਨਾਮ ਸਰਬ ਰੋਗੇ ਕਾ, ਕਹਿੰਦੇ ਸਾਰੀ ਸੰਗਤ ਨੇ ਵੇਖਿਆ ਤੇ ਕਹਿਣਾ ਹੀ ਸੀ ਮਹਾਰਾਜ ਕਹਿੰਦੇ ਡੁੱਬ ਗਏ। 3 ਵਾਰ ਪੁੱਛਿਆ ਸੰਗਤ ਤੋਂ ਤੇ ਸੰਗਤ ਨੇ ਜਵਾਬ ਦਿੱਤਾ ਮਹਾਰਾਜ ਪੱਥਰ ਡੁੱਬ ਗਏ। ਲਓ ਹੁਣ 3ਜਾ ਸਵਾਲ ਆਖਰੀ, ਜਿਹੜੀ ਗੱਲ ਘਰ ਨੂੰ ਲਿਜਾਣੀ ਹੈ ਤੁਸੀਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਸੋ ਇਹ ਦੱਸੋ ਵੀ ਕਿਉਂ ਡੁੱਬ ਗਿਆ। ਦੇਖੋ ਕੈਸਾ ਤਰੀਕਾ ਹੈ ਸਮਝਾਉਣ ਦਾ, ਇਹ ਕਿਉਂ ਡੁੱਬ ਗਿਆ। ਤੇ ਸਾਰੀ ਸੰਗਤ ਨੇ ਕਹਿਤਾ ਮਾਰਾ ਪੁੱਛਣ ਦੀ ਲੋੜ ਨਹੀਂ, ਪੱਥਰ ਡੁੱਬਦੇ ਹੀ ਹੁੰਨੇ, ਇਹ ਪੱਥਰ ਹੈ ਤੇ ਡੁੱਬ ਗਿਆ। ਫੇਰ ਪੁੱਛਿਆ ਤੇ ਸਾਰੀ ਸੰਗਤ ਕਹਿੰਦੀ ਮਹਾਰਾਜ 20 ਵਾਰ ਪੁੱਛ ਲਓ, ਇਹ ਤਾਂ ਬੱਚਾ ਜਾਣਦਾ ਪੱਥਰ ਕਰਕੇ ਡੁੱਬ ਗਿਆ। ਪੱਥਰ ਨੂੰ ਤਾਂ ਪੀ ਕੇ ਪਾਣੀ ਤੇ ਸੁੱਟੋ, ਉਹਦਾ ਪਾਊਡਰ ਵੀ ਡੁੱਬ ਜੂਗਾ। ਮਹਾਰਾਜ ਕਹਿੰਦੇ ਕੋਈ ਹੋਰ ਕਾਰਨ ਤਾਂ ਨਹੀਂ? ਕਹਿੰਦੇ ਨਾ ਮਹਾਰਾਜ, ਪੱਥਰ ਕਰਕੇ ਡੁੱਬੇ। ਜਿੱਥੇ ਗੁਰਦੇਵ ਬੈਠਦੇ ਸੀ ਨਾ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਚਰਨਾਂ ਵਿੱਚ ਜਿਹੜਾ ਸਭ ਤੋਂ ਮੂਹਰੇ ਸਿੱਖ ਬੈਠਦਾ ਸੀ, ਉਸ ਸਿੱਖ ਦਾ ਨਾਮ ਹੈ ਭਾਈ ਨੰਦ ਲਾਲ ਜੀ ਗੋਇਆ। ਉਹ ਚਰਨਾਂ ਚ ਬੈਠਦਾ ਹੁੰਦਾ ਸੀ, ਇਹ ਦੀਵਾਨ ਸੀ, ਸਾਰੇ ਦੀਵਾਨ ਦਾ ਪ੍ਰਬੰਧ ਕਰਦਾ ਹੁੰਦਾ ਸੀ। ਉਹ ਨੀ ਬੋਲਿਆ, ਤਿੰਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਨੰਦ ਲਾਲ ਜੀ ਨੇ। ਤੇ ਵਾਜਾਂ ਵਾਲੇ ਕਹਿੰਦੇ, ਪਿਆਰੇ ਨੰਦ ਲਾਲ ਜੀ ਤੁਸੀਂ ਕਿਉਂ ਚੁੱਪ ਧਾਰੀ, ਤੁਸੀਂ ਬੋਲੇ ਹੀ ਨਹੀਂ, ਮੈਂ ਤਿੰਨ ਪ੍ਰਸ਼ਨ ਕੀਤੇ, ਤੁਸੀਂ ਦੱਸੋ ਵੀ ਕਿਉਂ ਡੁੱਬ ਗਿਆ, ਇੰਨੀਓ ਗੱਲ ਤੁਹਾਡੇ ਚਰਨਾਂ ਵਿੱਚ ਕਹਿਣੀ ਹੈ ਤੇ ਅੱਜ ਦਾ ਦੀਵਾਨ ਤੁਹਾਡਾ ਸਫਲ ਹੋ ਜੂ ਜੇ ਆਹ ਗੱਲ ਲੈ ਜਾਓਗੇ ਨਾਲ। ਭਾਈ ਨੰਦ ਲਾਲ ਜੀ ਨੂੰ ਕਹਿੰਦੇ, ਤੁਸੀਂ ਦੱਸੋ ਕਿਉਂ ਡੁੱਬ ਗਿਆ। ਆਹ ਬਚਨ ਸੁਣ ਕੇ ਭਾਈ ਨੰਦ ਲਾਲ ਜੀ ਖੜੇ ਹੋ ਗਏ, ਹੱਥ ਬੰਨ ਕੇ ਬੋਲ ਨਹੀਂ ਸਕੇ, ਚੁੱਪ। ਬਾਜਾਂ ਵਾਲੇ ਨੇ ਫੇਰ ਆਖਿਆ, ਪਿਆਰੇ ਨੰਦ ਲਾਲ ਜੀ ਬੋਲ ਕੇ ਦੱਸੋ ਇਹ ਕਿਉਂ ਡੁੱਬ ਗਿਆ, ਬੋਲਣਾ ਕੀ ਸੀ, ਅੱਖਾਂ ਵਿੱਚੋਂ ਜਲ ਚੱਲ ਪਿਆ। ਹੰਝੂ ਗਿਰਨ ਲੱਗ ਗਏ ਭਾਈ ਨੰਦ ਲਾਲ ਜੀ ਦੇ। ਬਾਜਾਂ ਵਾਲੇ ਕਹਿੰਦੇ, ਪਿਆਰੇ ਨੰਦ ਲਾਲ ਜੀ ਗੱਲ ਕੀ ਹੋ ਗਈ, ਤੁਸੀਂ ਸਾਡੇ ਮੂੰਹ ਤੋਂ ਇੱਕ ਵਾਰ ਬਚਨ ਨਾ ਕੱਢਣ ਦਾ ਜਦੇ ਮੰਨੋ, ਅੱਜ ਮੈਨੂੰ ਤਿੰਨ ਵਾਰ ਕਹਿਣਾ ਪਿਆ, ਇਹ ਸਾਰੀ ਸੰਗਤ ਕਹਿੰਦੀ ਹੈ ਪੱਥਰ ਡੁੱਬਦੇ ਹੁੰਦੇ ਆ, ਤੇ ਤੁਸੀਂ ਦੱਸੋ ਕਿਉਂ ਡੁੱਬ ਗਿਆ। ਦੱਸ ਸੁਣਿਓ ਧਿਆਨ ਨਾਲ, ਨੰਦ ਲਾਲ ਜੀ ਕਹਿੰਦੇ, ਮੇਰੇ ਸਤਿਗੁਰੂ, ਸੰਗਤ ਭਾਵੇਂ ਕਹਿੰਦੀ ਹੈ ਕਿ ਪੱਥਰ ਕਰਕੇ ਡੁੱਬਿਆ, ਪਰ ਡੁੱਬਣ ਦਾ ਕਾਰਨ ਪੱਥਰ ਨਹੀਂ ਹੈ। ਮਹਾਰਾਜ ਕਹਿੰਦੇ, ਦੱਸ ਫਿਰ ਕਿਉਂ ਡੁੱਬਿਆ। ਭਾਈ ਨੰਦ ਲਾਲ ਜੀ ਕਹਿੰਦੇ, ਮੇਰੇ ਬਾਜਾਂ ਵਾਲਿਆ, ਇਹ ਪੱਥਰ ਕਰਕੇ ਨਹੀਂ ਡੁੱਬਿਆ, ਇਹ ਤਾਂ ਡੁੱਬਿਆ ਤੇਰੇ ਹੱਥ ਵਿੱਚੋਂ ਨਿਕਲ ਗਿਆ। ਆਖੋ ਇਹ ਤੈਥੋਂ ਟੁੱਟ ਗਿਆ ਮੇਰੇ ਪ੍ਰੀਤਮਾ, ਜੇ ਤੇਰੇ ਹੱਥ ਨਾਲ ਜੁੜਿਆ ਰਹਿੰਦਾ ਨਾ ਇੱਕ ਬਾਲਟੀ ਤਾਂ ਬਾਲਟੀ ਨੂੰ ਸਮੁੰਦਰ ਵੀ ਨਹੀਂ ਸੀ ਡੋਬ ਸਕਦਾ। ਇਹ ਪੱਥਰ ਕਰਕੇ ਨਹੀਂ ਡੁੱਬਿਆ, ਇਹ ਤੈਥੋਂ ਟੁੱਟ ਕੇ ਤੈਥੋਂ ਵਿਛੜ ਕੇ ਡੁੱਬਿਆ। ਬਸ ਆਹੀ ਹਾਲ ਸਿੱਖੋ ਅੱਜ ਆਪਣੇ, ਕਿਸੇ ਤੇ ਦੋਸ਼ ਨਾ ਦੋ, ਛੱਡ ਦੋ ਦੋਸ਼ ਦੇਣ ਦਾ ਸੁਭਾਅ। ਅਸੀਂ ਡੁੱਬੇ ਹੀ ਤਾਂ ਹੈ, ਅਸੀਂ ਗੁਰੂ ਤੋਂ ਟੁੱਟ ਗਏ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿੰਦੇ ਤੇ ਕੀ ਕਿਸੇ ਦੀ ਤਾਕਤ ਸੀ, ਉਂਗਲੀ ਵੀ ਕਰਦਾ ਅਧੂਰੀ ਟੇਸ਼ਨ ਹੈ, ਰੇਲਾਂ ਆਉਣੀਆਂ। 25 ਸਾਲ ਪਹਿਲਾਂ ਦਾ ਜ਼ਿਕਰ ਕਰ ਲਓ, ਧਿਆਨ ਦਿਓ ਪਿੱਛੇ ਨੂੰ,